ਧੰਨ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ। ਸੂਹੀ ਮਹਿਲਾ ਪੰਜਵਾਂ। ਧਨ ਸੁਹਾਗਣਾ ਜੋ ਪ੍ਰਭੂ ਪਛਾਣੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰੇ ਸਿਉਂ ਰਾਤੀ ਰਲੀਆਂ ਮਾਨੈ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣਾ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨ ਪਾਵੈ, ਫਿਰ ਪਛੁਤਾਵੈ ਜਬ ਰੈਣ ਵਿਹਾਵੈ। ਕਰਮਹੀਣ ਮਨ ਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ। ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂ। ਪਰਮ ਸਨਮਾਨਯੋਗ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਕੁਝ ਸਮਾਂ ਸਤਿਗੁਰ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾਈਏ। ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਕੀਤਾ ਹੈ, ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਸੂਹੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 737 ਉੱਪਰ ਸੁਭਾਇਮਾਨ ਹੈ। ਸਤਿਗੁਰ ਪਾਤਸ਼ਾਹ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਸੁਹਾਗਣ ਦੀ ਪਰਿਭਾਸ਼ਾ, ਸੁਹਾਗਣ ਦੇ ਗੁਣ, ਉਸ ਮਾਲਕ ਨਾਲ ਜੁੜਨ ਦੀ ਕੁਝ ਸਿੱਖਿਆ ਪ੍ਰਦਾਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰਮੁਖ, ਮਨਮੁਖ, ਦੁਹਾਗਣ, ਸੁਹਾਗਣ, ਜਿੱਥੇ ਵੀ ਜੁੜਨ ਵਾਲੇ ਦੀ ਗੱਲ ਆਈ ਹੈ, ਜਿਹੜਾ ਸੱਚ ਨਾਲ ਜੁੜਿਆ ਹੋਇਆ ਉੱਥੇ ਲਫ਼ਜ਼ ਸੁਹਾਗਣ ਵਰਤਿਆ ਹੈ। ਜਿੱਥੇ ਸੱਚ ਨਾਲੋਂ ਟੁੱਟਾ ਹੋਇਆ ਹੈ, ਨਿਰੰਕਾਰ ਦੀ ਵਿਚਾਰ ਨਾਲੋਂ ਟੁੱਟਾ ਹੋਇਆ, ਉੱਥੇ ਦੁਹਾਗਣ ਲਫ਼ਜ਼ ਵਰਤਿਆ ਹੈ। ਸੱਚ ਨਾਲ ਜੁੜਨ ਵਾਲੇ ਵਾਸਤੇ ਗੁਰਮੁਖ ਲਫ਼ਜ਼ ਵਰਤਿਆ ਹੈ, ਟੁੱਟਣ ਵਾਲੇ ਵਾਸਤੇ ਮਨਮੁਖ ਲਫ਼ਜ਼ ਵਰਤਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ, ਤੁਹਾਡੇ ਵਿੱਚ ਕਈ ਗੁਰੂ ਪਿਆਰੇ ਬਾਣੀ ਪੜ੍ਹਨ ਵਾਲੇ ਬੈਠੇ, ਜਿਹਨਾਂ ਆਪ ਸਤਿਗੁਰੂ ਦੀ ਪਾਵਨ ਬਾਣੀ ਦਾ ਅਧਿਐਨ ਕੀਤਾ ਹੈ, ਪੜ੍ਹੀ ਹੈ। ਗੁਰਬਾਣੀ ਰਚਨ ਵਕਤ ਮਾਲਕ ਨੇ, ਚਾਹੇ ਕੋ ਨਾਰ ਹੈ ਅਤੇ ਚਾਹੇ ਕੋ ਮਾਦਾ ਹੈ, ਸਾਰਿਆਂ ਨੂੰ ਇਸਤਰੀਆਂ ਦੇ ਰੂਪ ਵਿੱਚ ਬਿਆਨ ਕੀਤਾ ਹੈ। ਪਤੀ ਕੇਵਲ ਇੱਕ ਅਕਾਲ ਪੁਰਖ ਹੈ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਹੁਣ ਇਹ ਸਾਡੇ ਜੀਵਨ 'ਤੇ ਡਿਪੈਂਡ ਕਰਦਾ ਹੈ ਕਿ ਹੈਗੀਆਂ ਸਾਰੀਆਂ ਇਸਤਰੀਆਂ ਸਾਡੇ 'ਚੋਂ ਸੁਹਾਗਣਾ ਬਣ ਕੇ ਕਿੰਨੀਆਂ ਜੀਵਨ ਜਿਉਂਦੀਆਂ ਨੇ ਅਤੇ ਦੁਹਾਗਣਾ ਬਣ ਕੇ ਕਿੰਨੀਆਂ ਜੀਵਨ ਜਿਉਂਦੀਆਂ ਨੇ, ਇਹ ਸਾਡੇ ਜੀਵਨ 'ਤੇ ਡਿਪੈਂਡ ਕਰਦਾ ਹੈ। ਕਿੰਨੇ ਸਿੱਖ ਬਣ ਕੇ ਜੀਵਨ ਜਿਉਂਦੇ ਹਾਂ, ਕਿੰਨੇ ਅਸਿੱਖ ਬਣ ਕੇ ਜੀਵਨ ਜਿਉਂਦੇ ਹਾਂ, ਕਿੰਨੇ ਗੁਰਮੁਖ ਬਣ ਕੇ ਜੀਵਨ ਜਿਉਂਦੇ ਹਾਂ, ਕਿੰਨੇ ਮਨਮੁਖ ਬਣ ਕੇ ਜੀਵਨ ਜਿਉਂਦੇ ਹਾਂ, ਸਾਡੇ ਜੀਵਨ 'ਤੇ ਡਿਪੈਂਡ ਕਰਦਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਰਹਾਉ ਦੇ ਬੰਦ ਵਿੱਚ ਵਿਚਾਰ ਬਖਸ਼ਿਸ਼ ਕੀਤੇ ਨੇ, ਇੱਕ ਮਨਮੁੱਖ ਜੀਵ ਇਸਤਰੀ ਦੂਜੀ ਗੁਰਮੁਖ ਇਸਤਰੀ ਨੂੰ ਪੁੱਛਦੀ ਹੈ, ਗੁਰਮੁਖ ਨੂੰ ਪੁੱਛਦੀ ਹੈ, ਇੱਕ ਮਨਮੁੱਖ ਵਿਅਕਤੀ ਇੱਕ ਗੁਰਮੁਖ ਨੂੰ ਪੁੱਛਦਾ ਹੈ, ਤੂੰ ਪਰਮਾਤਮਾ ਦੀ, ਤੂੰ ਸੱਚ ਦੀ ਪ੍ਰਾਪਤੀ ਕੀਤੀ ਹੈ, ਤੈਨੂੰ ਕਿਵੇਂ ਸੱਚ ਪ੍ਰਾਪਤ ਹੋਇਆ, ਤੂੰ ਕਿਵੇਂ ਸੱਚ ਨਾਲ ਸਾਂਝ ਪਾਈ ਹੈ, ਜੋ ਮੈਨੂੰ ਨਹੀਂ ਮਿਲਿਆ ਉਹ ਤੈਨੂੰ ਕਿਵੇਂ ਮਿਲ ਗਿਆ, ਕਿਹੜੀ ਚੀਜ਼ ਦੇ ਕੇ ਪ੍ਰਾਪਤ ਹੁੰਦਾ ਹੈ ਉਸ ਸੱਚ। ਕਿਸੇ ਦੁਕਾਨ 'ਤੇ ਜਾਂਦੇ ਹਾਂ, ਸਾਨੂੰ ਦੁਕਾਨ ਤੋਂ ਸਮਾਨ ਤਾਂ ਮਿਲਦਾ, ਉਹਦੇ ਬਦਲੇ ਸਾਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਐਸਾ ਕਦੇ ਨਹੀਂ ਹੁੰਦਾ ਕਿ ਅਸੀਂ ਕੀਮਤ ਅਦਾ ਨਾ ਕਰੀਏ ਅਤੇ ਸਾਨੂੰ ਦੁਕਾਨਦਾਰ ਸਮਾਨ ਦੇ ਕੇ ਘਰ ਨੂੰ ਤੋਰ ਦੇਵੇਗਾ। ਇੱਕ ਮਨਮੁੱਖ ਜੀਵ ਇਸਤਰੀ ਨੇ ਪੁੱਛਿਆ, ਮੈਨੂੰ ਮੇਰੀ ਇਹ ਭੈਣੇ ਦੱਸਣ ਦੀ ਖੇਚਲ ਕਰ, ਕਿਹੜੇ ਕਰਮ ਕੀਤਿਆਂ, ਕਿਹੜੀ ਚੀਜ਼ ਭੇਟਾ ਰੱਖਿਆ ਸੱਚ ਦੀ ਪ੍ਰਾਪਤੀ ਹੁੰਦੀ ਹੈ। ਅਤੇ ਇੱਕ ਜੀਵ ਇਸਤਰੀ ਇੱਕ ਸਿੱਖ ਦੂਜੇ ਮਨਮੁੱਖ ਨੂੰ, ਦੂਜੇ ਅਸਿੱਖ ਨੂੰ ਸਮਝਾ ਰਿਹਾ ਹੈ। ਸਖੀ ਦੱਸਦੀ ਹੈ, ਸੁਣ ਸਖੀਏ, ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ। ਆ ਹੈ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਤਿੰਨ ਚੀਜ਼ਾਂ ਤਿਆਗਣੀਆਂ ਪੈਣੀਆਂ ਨੇ। ਹੁਣ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਕਤ ਇਸ ਗੱਲ ਦਾ ਧਿਆਨ ਰੱਖਣਾ, ਕਿਤੇ ਮਾਲਕ ਨੇ ਘਰ ਤਿਆਗਣ ਦੀ ਗੱਲ ਨਹੀਂ ਕਹੀ, ਕਿਤੇ ਬੱਚੇ ਤਿਆਗਣ ਦੀ ਗੱਲ ਨਹੀਂ ਕਹੀ, ਕਿਤੇ ਮਾਂ ਬਾਪ ਤਿਆਗਣ ਦੀ ਗੱਲ ਨਹੀਂ ਕਹੀ, ਕਿਤੇ ਜ਼ਮੀਨ, ਕਾਰਖਾਨਾ, ਫੈਕਟਰੀ, ਖੇਤੀਬਾੜੀ, ਨੌਕਰੀ, ਇਹ ਤਿਆਗਣ ਦੀ ਗੱਲ ਨਹੀਂ ਕਹੀ। ਕਈ ਵਾਰੀ ਪ੍ਰਚਾਰ ਦੇ ਦੌਰਾਨ ਇਹ ਗੱਲਾਂ ਅਕਸਰ ਸਾਨੂੰ ਸੁਣਾਈਆਂ ਜਾਂਦੀਆਂ ਨੇ, ਵੇਖੋ ਜੀ ਜਿੰਨੀ ਦੇਰ ਤੱਕ ਅਸੀਂ ਅਵਰ ਕਾਜ ਜਿਹੜੇ ਤੇਰੇ ਕਿਸੇ ਕੰਮ ਨਹੀਂ ਆਉਣੇ, ਭਈ ਪ੍ਰਾਪਤ ਮਾਨਿਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹ ਕਈ ਵਾਰੀ ਇਹਨਾਂ ਵੱਲ ਸਾਡਾ ਆਮ ਧਿਆਨ ਜਾਂਦਾ, ਸ਼ਾਇਦ ਦੁਕਾਨ ਕਰਨੀ, ਬਿਜ਼ਨਸ ਕਰਨਾ, ਵਪਾਰ ਕਰਨਾ, ਖੇਤੀਬਾੜੀ ਕਰਨੀ, ਇਹ ਕੰਮ ਕਿਸੇ ਕੰਮ ਨਹੀਂ ਆਉਣੇ। ਨਹੀਂ, ਉੱਥੇ ਅਵਰ ਕਾਵ ਦਾ ਅਰਥ ਹੈ ਉਹ ਕੰਮ ਜਿਹੜੇ ਤੂੰ ਧਰਮ ਦੇ ਨਾਂ 'ਤੇ ਕਰਦਾ, ਉਹਨਾਂ ਕੰਮਾਂ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਨਹੀਂ ਹੋਣੀ। ਸੱਚ ਦੀ ਪ੍ਰਾਪਤੀ ਹੋਣੀ ਹੈ ਉਸ ਮਾਲਕ ਦੀ ਵਿਚਾਰ ਜੋ ਦੱਸੀ ਹੈ ਗੁਰਬਾਣੀ ਦੇ ਵਿੱਚ, ਉਹ ਗੁਣ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੇ ਆ। ਜਿਵੇਂ ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪੰਚ ਜਨਾਸਿਓ ਸੰਗ ਨਾ ਛੁਟਕਿਓ, ਪੰਜਾਂ ਨਾਲ ਸਾਥ ਫਿਰ ਵੀ ਨਹੀਂ ਛੁੱਟਾ, ਅਧਿਕ ਅੰਬੁਧ ਬਾਧੇ ਪਿਆਰੇ, ਇਨਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ, ਅਨੇਕਾਂ ਅਨੇਕਾਂ ਕਰਮ ਕੀਤੇ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਿਵੇਕਾ, ਬਿਵੇਕ ਬੁੱਧ, ਸੱਚ ਅਤੇ ਝੂਠ ਨੂੰ ਪਰਖਣ ਵਾਲੀ, ਕੱਚ ਅਤੇ ਕੰਚਨ ਦੀ ਪਰਖ ਕਰਨ ਵਾਲੀ, ਮੈਨੂੰ ਬਿਵੇਕ ਬੁੱਧ ਗੁਰੂ ਕੋਲੋਂ ਪ੍ਰਾਪਤ ਹੋਈ। ਜਦੋਂ ਅਸੀਂ ਤਿਆਗਣ ਦੀ ਗੱਲ ਕਰਦੇ ਹਾਂ ਅਤੇ ਗੁਰਬਾਣੀ ਵਿੱਚ ਬੜੇ ਪਿਆਰੇ ਵਿਚਾਰ ਬਖਸ਼ਿਸ਼ ਕੀਤੇ ਨੇ। ਕਈ ਵਾਰੀ ਖੁਰਾਕ ਤਿਆਗਣ ਦੀ ਗੱਲ ਵੀ ਆਉਂਦੀ ਹੈ, ਤੁਸੀਂ ਕਈ ਵਾਰ ਵੇਖਣਾ ਸਾਡੇ ਸਮਾਜ ਵਿੱਚ ਇਹਨਾਂ ਚੀਜ਼ਾਂ ਦਾ ਵੀ ਆਮ ਮਨੁੱਖਤਾ 'ਤੇ ਪ੍ਰਭਾਵ ਪੈਂਦਾ ਹੈ। ਧਰਮ ਦੇ ਨਾਂ 'ਤੇ ਧਰਮ ਦੀ ਦੁਕਾਨ ਚਲਾਉਣ ਵਾਲੇ ਨੇ ਇਹ ਸੋਚਿਆ ਜਿਸ ਤਰੀਕੇ ਨਾਲ ਕੋਈ ਮਨੁੱਖ ਮੇਰਾ ਪ੍ਰਭਾਵ ਕਬੂਲਦਾ ਮੈਂ ਉਹ ਕਰਮ ਅਪਣਾ ਲਵਾਂ, ਜੇ ਮੇਰੀ ਘੱਟ ਖੁਰਾਕ ਖਾਧੇ ਹਾਂ ਇਹ 'ਤੇ ਪ੍ਰਭਾਵ ਪੈਂਦਾ ਹੈ, ਅਤੇ ਸ਼ਾਇਦ ਸਾਦਾ ਸਿੰਪਲ ਭੋਜਨ ਖਾ ਕੇ ਮੈਂ ਇਹਦੇ 'ਤੇ ਪ੍ਰਭਾਵ ਪਾ ਲਵਾਂ, ਅਤੇ ਬੜਾ ਪਿਆਰਾ ਵਿਚਾਰ ਦਿੱਤਾ ਸ਼ਾਇਦ ਇਹਦੇ ਨਾਲ ਵਕਾਰ ਛੁੱਟ ਜਾਣ। ਅਤੇ ਬਾਬਾ ਕਬੀਰ ਜੀ ਦਾ ਪਾਵਨ ਸ਼ਬਦ ਗ੍ਰੇ ਤਜ ਬੰਨ ਖੰਡ ਜਾਈਏ ਚੁਣ ਖਾਈਏ ਕੰਧਾ ਪਰ ਅਜੋ ਵਿਕਾਰ ਨਾ ਛੋਡੇਈ ਪਾਪੀ ਮਨ ਮੰਦਾ। ਕਹਿੰਦੇ ਤੂੰ ਆਪਣੇ ਘਰ ਦੇ ਡਾਇਨਿੰਗ ਟੇਬਲ 'ਤੇ ਵਧੀਆ ਪਕਵਾਨ ਮਨ ਭਾਉਂਦੇ ਖਾਣਾ ਹੈ, ਤੂੰ ਸੋਚੇ ਇਹ ਛੱਡ ਦੇਵਾਂ, ਜਾ ਕੇ ਜੰਗਲ 'ਚ ਦਰਖਤਾਂ ਦੇ ਸੱਕ ਲਾ ਕੇ ਖਾਣੇ ਸ਼ੁਰੂ ਕਰ ਦੇਵਾਂ, ਮੂਲੀਆਂ ਖਾਣੀਆਂ ਸ਼ੁਰੂ ਕਰ ਦਾਂ, ਪੱਤੇ ਖਾਣੇ ਸ਼ੁਰੂ ਕਰ ਦੇਵਾਂ, ਸ਼ਾਇਦ ਖੁਰਾਕ 'ਚ ਵਿਕਾਰ ਪਏ ਨੇ। ਖੁਰਾਕ 'ਚ ਵਿਕਾਰ ਨਹੀਂ, ਤੇਰੀ ਸੋਚ 'ਚ ਵਿਕਾਰ ਹੈ। ਕਈ ਵਾਰੀ ਮੈਨੂੰ ਕਹਿੰਦਾ ਹੈ ਨਾ ਮੈਂ ਇਸ ਘਰ ਵਿੱਚ ਨਹੀਂ ਰਹਿਣਾ, ਇਸ ਘਰ ਵਿੱਚ ਲੜਾਈ ਬੜੀ ਹੈ, ਕਲੇਸ਼ ਬੜਾ ਹੈ, ਝਗੜੇ ਬੜੇ ਨੇ, ਮੈਂ ਘਰ ਛੱਡ ਦੇਣਾ ਹੈ। ਕਿੱਥੇ ਜਾਏਗਾ, ਜਿੱਥੇ ਜਾਏਗਾ ਕਦੀ ਵੀ ਵੇਖਣਾ ਖਿੜਕੀ ਦੇ ਨਾਲ ਦਰਵਾਜ਼ਾ ਨਹੀਂ ਲੜਦਾ, ਬੈੱਡ ਦੇ ਨਾਲ ਚਾਦਰ ਨਹੀਂ ਲੜਦੀ, ਟੂਟੀ ਦੇ ਨਾਲ ਵਾਸ਼ਪੇਸ਼ਨ ਦੀ ਲੜਾਈ ਨਹੀਂ ਹੁੰਦੀ। ਕਦੀ ਵੇਖਿਆ ਐਸਾ, ਤੂੰ ਘਰ ਛੱਡੇਗਾ ਲੜਾਈ ਕਿੱਥੇ ਹੈ? ਜਿਸ ਘਰ ਵਿੱਚ ਤੂੰ ਜਾਏਗਾ, ਜਿੱਥੇ ਵੀ ਘਰ ਜਾ ਕੇ ਨਵਾਂ ਬਣਾਏਗਾ, ਵਿਚਾਰਾਂ ਤਾਂ ਤੇਰੇ ਨਾਲ ਜਾਣੀਆਂ ਨੇ, ਕੰਧ ਨਹੀਂ ਲੜਦੀ, ਘਰ ਦਾ ਫਰਨੀਚਰ ਨਹੀਂ ਲੜਦਾ, ਲੜਾਈ ਕਿੱਥੇ ਹੈ? ਸੋਚ ਵਿੱਚ। ਬੜਾ ਪਿਆਰਾ ਵਿਚਾਰਦਾ, ਪੂਅਰ ਤਾਪ ਗੇਰੂ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ 'ਤੇ ਨਸਤਾ, ਦੇਸ ਛੋੜ ਪਰਦੇਸੇ ਧਾਇਆ ਪੰਚ ਚੰਡਾਲ ਨਾਲੇ ਲਿਆਇਆ। ਕਹਿੰਦੇ ਜਿੱਥੇ ਵੀ ਜਾਏਗਾ ਕਲੇਸ਼ 'ਤੇ ਤੇਰੀ ਸੋਚ ਵਿੱਚ ਬੈਠੀ ਹੈ, ਇਸ ਕਰਕੇ ਘਰ ਨਾ ਬਦਲ, ਸੋਚ ਬਦਲ, ਸੁਭਾਅ ਬਦਲ। ਜਿੰਨੇ ਮਰਜ਼ੀ ਘਰ ਬਦਲ ਲਵੇਂਗਾ, ਜਿੰਨੇ ਮਰਜ਼ੀ ਅਸਥਾਨ ਬਦਲ ਲਵੇਂਗਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਮਨੁੱਖ ਕਰੀ ਵੀ ਕਹਿੰਦਾ ਮੈਂ ਕਿਸੇ ਧਾਰਮਿਕ ਅਸਥਾਨ 'ਤੇ ਜਾਵਾਂ ਸ਼ਾਇਦ ਮੈਨੂੰ ਸ਼ਾਂਤੀ ਮਿਲ ਜਾਏ, ਗੁਰੂ ਜੀ ਕਹਿੰਦੇ ਹਿਰਦੇ ਨੂੰ ਧਾਰਮਿਕ ਅਸਥਾਨ ਬਣਾ, ਇਸ ਸੋਚ ਨੂੰ ਧਾਰਮਿਕ ਬਣਾ, ਥਾਂ ਬਦਲਣਾ ਕੁਝ ਨਹੀਂ ਹੋਣਾ। ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਸਥਾਨ ਬਤਾਵੋ ਮੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ। ਕਹਿੰਦੇ ਕਿਸੇ ਧਾਰਮਿਕ ਅਸਥਾਨ 'ਤੇ ਜਾ ਕੇ ਵੇਖ ਲਓ, ਹੋਂ ਹੋਂ ਹੈ, ਮੈਂ ਸ਼ਾਇਦ ਉਨੀ ਮਾਇਆ ਕਮਾਉਣ ਵਾਲੇ ਧਨੀ ਇਨਸਾਨ ਨੂੰ ਹੋਂ ਨਾ ਚਿੰਬੜੀ ਹੋਵੇ ਜਿੰਨੀ ਧਰਮ ਕਮਾਉਣ ਵਾਲੇ ਨੂੰ ਚਿੰਬੜੀ ਹੈ, ਕਿਉਂਕਿ ਉਹ ਧਰਮ ਦੀ ਹੋਂ ਲੈ ਕੇ ਸੰਸਾਰ 'ਤੇ ਜ਼ਿੰਦਗੀ ਬਸਰ ਕਰ ਰਿਹਾ। ਇਸ ਕਰਕੇ ਗੁਰੂ ਪਿਤਾ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੇ ਨੇ, ਕਹਿੰਦੇ ਮਨ ਤਨ ਅਰਪ, ਪਹਿਲਾਂ ਆਪਣਾ ਮਨ ਅਰਪ। ਜਦੋਂ ਅਸੀਂ ਖੰਡੇ ਦੀ ਪੌਲ ਲੈਂਦੇ ਹਾਂ ਪੰਜਾਂ ਪਿਆਰਿਆਂ ਕੋਲੋਂ, ਉਸ ਵਕਤ ਵਿਧਾਨ ਤਾਂ ਇਹੋ ਹੀ ਅਸਲ 'ਚ ਵਿੱਚ ਹੈ ਕਿ ਖੰਡੇ ਦੀ ਪੌਲ ਲੈਣ ਵਕਤ ਇਹ ਪ੍ਰਣ ਕਰਨਾ ਕਿ ਅੱਜ ਤੋਂ ਬਾਅਦ ਸੋਚ ਵਿਚਾਰ ਆਪਣੇ ਸਮਾਪਤ, ਸਤਿਗੁਰੂ ਜੀ ਤੁਹਾਡੀ ਸੋਚ ਤੁਹਾਡੀ ਵਿਚਾਰ ਮੁਤਾਬਕ ਜ਼ਿੰਦਗੀ ਜੀਵਾਂਗਾ। ਇੱਕ ਵਿਚਾਰ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਆਮ ਕਰਕੇ ਗੁਰੂ ਨਾਨਕ ਪਿਤਾ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਜੋ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਜੋ ਕਿਰਿਆ ਚੱਲਦੀ ਸੀ, ਜੋ ਭਾਈ ਗੁਰਦਾਸ ਜੀ ਦੀ ਪੌੜੀ ਦਾ ਹਵਾਲਾ ਦਿੱਤਾ ਜਾਂਦਾ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ। ਆਮ ਕਰਕੇ ਵਿਚਾਰ ਦਿੱਤੇ ਜਾਂਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਕਿਸੇ ਨੂੰ ਸਿੱਖ ਬਣਾਉਂਦੇ ਸਨ, ਇੱਕ ਬਰਤਨ ਆਉਂਦਾ ਸੀ। ਆਮ ਕਰਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ 'ਤੇ ਢਾਡੀਆਂ ਪ੍ਰਚਾਰਕਾਂ ਕਵੀਸ਼ਰਾਂ ਦੇ ਕੋਲੋਂ ਅਕਸਰ ਸੁਣਦੇ ਹਾਂ ਕਿ ਗੁਰੂ ਕਦੀ ਇਸ ਨੂੰ ਬਰੀਕ ਸੁਰਤ ਦੇ ਨਾਲ ਪਵਿੱਤਰ ਦੇ ਨਾਲ ਵਿਚਾਰ ਕੇ ਬੈਠਣਾ ਅਤੇ ਇਹਨੂੰ ਸੋਚਣ ਦਾ ਯਤਨ ਕਰਨਾ। ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਨੇ ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥੀਆ, ਵੀ ਜੇ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਵਿਅਕਤੀ ਨੂੰ ਉਹਦੇ ਵੱਲੋਂ ਕੀਤੇ ਹੋਏ ਚਿੰਨ ਧਾਰਨ ਕੀਤੇ ਆ ਉਹਨੂੰ ਗੁਰੂ ਪ੍ਰਵਾਨ ਕਰਨ ਨੂੰ ਤਿਆਰ ਨਹੀਂ, ਅਤੇ ਜਿੱਦਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਿਸੇ ਨੂੰ ਸਿੱਖ ਬਣਾਉਂਦੇ ਨੇ ਅਤੇ ਇਹ ਆਮ ਕਰਕੇ ਪ੍ਰਚਲਿਤ ਗੱਲ ਕੀਤੀ ਜੋ ਆਮ ਕਰਕੇ ਅਸੀਂ ਸੁਣਦੇ ਹਾਂ, ਇੱਕ ਬਰਤਨ ਆਉਂਦਾ ਹੈ ਉਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪੈਰ ਦਾ ਸੱਜਾ ਅੰਗੂਠਾ ਡਿਬਾਉਂਦੇ ਨੇ, ਕਹਿੰਦੇ ਨੇ ਲੈ ਭਾਈ ਇਸ ਨੂੰ ਛਕ ਲਾ ਅਤੇ ਤੂੰ ਸਿੱਖ ਬਣ ਜਾ। ਐਡੀ ਉੱਚੀ ਮਹਾਨ ਹਸਤੀ ਜਿਨ੍ਹਾਂ ਦੇ ਵਿਚਾਰ ਸੁਣ ਕੇ ਕੌਡੇ ਭੀਲ ਵਰਗੇ, ਭੂਮੀਏ ਚੋਰ ਵਰਗੇ, ਏਡੇ ਏਡੇ ਇਨਸਾਨ ਵਧੀਆ ਜੀਵਨ ਵਾਲੇ ਬਣ ਗਏ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨ ਪਿਆਲ ਕੇ ਉਹਨਾਂ ਨੂੰ ਸਿੱਖ ਬਣਾਉਣਾ ਸੀ। ਪਹਿਲਾਂ ਤਾਂ ਆਪਾਂ ਗੁਰਬਾਣੀ ਪੜ੍ਹੀਏ, ਗੁਰਬਾਣੀ ਲਿਖਣ ਤੋਂ ਬਾਅਦ ਭਾਈ ਗੁਰਦਾਸ, ਕਿਉਂਕਿ ਸਾਡੇ ਕੋਲ ਹੋਰ ਕੋਈ ਹਵਾਲਾ ਨਹੀਂ, ਇੱਕੋ ਹਵਾਲਾ ਭਾਈ ਗੁਰਦਾਸ ਜੀ ਦੀ ਪੌੜੀ, ਗੁਰਬਾਣੀ 'ਚ ਕੋਈ ਹਵਾਲਾ ਨਹੀਂ ਚਰਨ ਪੌਲ ਦਾ, ਭਾਈ ਗੁਰਦਾਸ ਜੀ ਦੀ ਕੇਵਲ ਇੱਕ ਪੌੜੀ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ ਚਰਣਾ ਮ੍ਰਿਤ ਸਿੱਖਾਂ ਪਿਲਾਇਆ। ਇਸ ਪੌੜੀ ਤੋਂ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਂ ਭਾਈ ਗੁਰਦਾਸ ਜੀ ਦੀਆਂ ਹੋਰ ਲਿਖਤਾਂ ਵਿੱਚ ਕਿਤੇ ਵੀ ਚਰਨ ਧੋਣ ਦੀ ਜਾਂ ਚਰਨ ਪੌਲ ਦੀ ਕਿਤੇ ਹਵਾਲਾ ਤੱਕ ਜ਼ਿਕਰ ਤੱਕ ਨਹੀਂ ਮਿਲਦਾ। ਹੁਣ ਆਪਾਂ ਪਹਿਲਾਂ ਬਾਣੀ ਨੂੰ ਸਮਝੀਏ। ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ 1604 ਵਿੱਚ ਆਪ ਬਾਣੀ ਜਿਹੜੀ ਹੈ ਲਿਖੀ ਹੈ ਅਤੇ ਹਵਾਲਾ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਬਾਣੀ ਲਿਖਣ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਤਖ਼ਤ 'ਤੇ ਬਹਿਣ ਤੋਂ ਬਾਅਦ ਕਬਿੱਤ ਅਤੇ ਪੌੜੀਆਂ ਲਿਖੀਆਂ ਨੇ। ਗੁਰੂ ਅਰਜਨ ਸਾਹਿਬ ਬਾਣੀ ਲਿਖਣ ਤੋਂ ਪਹਿਲਾਂ ਨਹੀਂ ਲਿਖੀਆਂ, ਗੁਰਬਾਣੀ ਲਿਖਣ ਤੋਂ ਬਾਅਦ ਕਬਿੱਤ ਅਤੇ ਪੌੜੀਆਂ ਲਿਖੀਆਂ ਨੇ। ਹਵਾਲਾ ਮਿਲਦਾ ਹੈ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇਹਦਾ ਅਰਥ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਖ਼ਤ 'ਤੇ ਬਹਿ ਚੁੱਕੇ ਨੇ ਉਦੋਂ ਜਦੋਂ ਇਹ ਪੌੜੀ ਲਿਖੀ ਜਾ ਰਹੀ ਹੈ। ਉਹ ਭਵਿੱਖਬਾਣੀ ਨਹੀਂ ਕਰ ਰਿਹਾ ਕਿ ਅਜੇ ਬਹਿਣਾ ਹੈ, ਬਹਿ ਚੁੱਕੇ ਨੇ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਇਹਦਾ ਅਰਥ ਭਾਈ ਗੁਰਦਾਸ ਜੀ ਬਾਣੀ ਲਿਖਣ ਤੋਂ ਬਾਅਦ ਪੌੜੀਆਂ ਅਤੇ ਕਵਿਤ ਲਿਖ ਰਹੇ ਨੇ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਰੀਰ ਦੇ ਚਰਨਾਂ ਦੀ ਮਹੱਤਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸਰੀਰ ਬਿਨਸਣਹਾਰ ਹੈ, ਜਿਹੜਾ ਸਰੀਰ ਨਾਸ਼ਵੰਤ ਹੈ, ਉਹਨਾਂ ਦੀ ਗੱਲ ਗੁਰਦੇਵ ਜੀ ਨੇ ਬਾਣੀ ਵਿੱਚ ਨਹੀਂ ਕੀਤੀ। ਜਨ ਕੇ ਚਰਨ ਵਸੈ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਹੈ ਸੁਖ ਇਹੀ। ਗੁਰੂ ਦੇ ਚਰਨ ਗੁਰੂ ਦਾ ਸ਼ਬਦ ਗੁਰੂ ਦੇ ਚਰਨ ਨੇ, ਗੁਰੂ ਦੀ ਵਿਚਾਰ ਗੁਰੂ ਦਾ ਸਿਧਾਂਤ ਗੁਰੂ ਦੇ ਚਰਨ ਨੇ। ਅਤੇ ਭਾਈ ਗੁਰਦਾਸ ਜੀ ਨੇ ਜਿਹੜਾ ਹਵਾਲਾ ਦਿੱਤਾ ਹੈ ਉਹ ਹੈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਜੀ ਦੁਨੀਆਂ 'ਤੇ ਆਏ, ਇੱਥੇ ਆਣ ਕੇ ਕੀ ਕੀਤਾ, ਚਰਨ ਧੋਏ। ਚਰਨ ਮੀਨਿੰਗ ਸ਼ਬਦ, ਧੋਏ ਮੀਨਿੰਗ ਉਹਦਾ ਤੱਤ ਸਾਰ, ਚਰਨ ਧੋਏ। ਰਹਿਰਾਸ, ਰਹਿਰਾਸ ਦਾ ਅਰਥ ਕੀ, ਹਰ ਕੀਰਤ ਹਮਰੀ ਰਹਿਰਾਸ। ਚਰਨ ਧੋਏ ਰਹਿਰਾਸ ਕਰ ਭਾਵ ਸ਼ਬਦ ਦਾ ਸਾਰੰਸ, ਰਹਿਰਾਸ ਸਿੱਖ ਦੀ ਜੀਵਨ ਦੀ ਰਾਸ ਪੂੰਜੀ ਬਣਾ ਦਿੱਤਾ। ਇੱਕ ਮਨੁੱਖ ਨੂੰ ਉਹਦੇ ਜੀਵਨ ਦੀ ਰਾਸ ਪੂੰਜੀ ਦਿੱਤੀ, ਆਹ ਤੇਰਾ ਬੈਂਕ ਬੈਲੈਂਸ ਹੈ, ਇਹਨੂੰ ਵਰਤੀ, ਇਹਨੂੰ ਖਾਈ, ਇਹਨੂੰ ਖਰਚੀ। ਚਰਨ ਧੋਏ ਰਹਿਰਾਸ ਕਰ ਚਰਨਾ ਮ੍ਰਿਤ, ਉਹ ਚਰਨ ਉਹ ਸ਼ਬਦ ਜਿਹੜਾ ਤੈਨੂੰ ਮ੍ਰਿਤੂ ਤੋਂ ਬਚਾ ਸਕਣ, ਭਾਵ ਮ੍ਰਿਤ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਸ਼ਬਦ ਦੁਆਰਾ ਤੇਰੇ ਅੰਦਰ ਦੀਆਂ ਬੁਰਾਈਆਂ ਮਰ ਗਈਆਂ, ਤੈਨੂੰ ਨਵਾਂ ਜੀਵਨ ਮਿਲ ਜਾਏਗਾ। ਸ਼ਬਦ ਚਰਨ ਨੇ ਸ਼ਬਦ ਰੂਪੀ ਚਰਨ ਧੋ ਕੇ, ਕਿਉਂਕਿ ਇਹ ਗੱਲ ਸੰਪਰਦਾਈ ਲੋਕਾਂ ਨੂੰ ਬੜੀ ਫਿੱਟ ਬੈਠਦੀ ਸੀ, ਪ੍ਰਚਾਰ ਤਾਂ ਹੋਇਆ ਹੈ, ਕਿਉਂਕਿ ਜੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਧੋ ਕੇ ਪਿਆਉਣ ਤਾਂ ਉਹਨਾਂ ਦੇ ਵੀ ਪੀਤੇ ਜਾ ਰਹੇ ਨੇ। ਅੱਜ ਬੜੇ ਸੰਸਾਰ 'ਤੇ ਐਸੇ ਅਸਥਾਨ ਬਣ ਚੁੱਕੇ ਨੇ ਜਿੱਥੇ ਦੇਹਧਾਰੀਆਂ ਦੇ ਚਰਨ ਧੋਲ ਕੇ, ਐਸੇ ਵੀ ਅਸਥਾਨ ਨੇ ਪੰਜਾਬ ਦੀ ਧਰਤੀ 'ਤੇ, ਪੰਜਾਬ ਤੋਂ ਬਾਹਰ, ਜਿੱਥੇ ਇੱਕ ਬਾਬਾ ਇਸ਼ਨਾਨ ਕਰਦਾ ਹੈ, ਉਹਦਾ ਬਾਹਰ ਚਵੱਚਾ ਬਣਿਆ ਹੋਇਆ ਹੈ, ਉਹਦੇ ਕੇਸ਼ੀ ਇਸ਼ਨਾਨ ਤੋਂ ਲੈ ਕੇ ਸਾਰੇ ਇਸ਼ਨਾਨ ਦਾ ਪਾਣੀ ਇੱਕ ਟੱਬ ਵਿੱਚ ਪੈ ਜਾਂਦਾ ਹੈ, ਇੱਕ ਚਵੱਚੇ 'ਚ ਪੈ ਜਾਂਦਾ ਹੈ, ਅਤੇ ਭੋਲੀਆਂ ਸੰਗਤਾਂ ਉਹ ਬੋਤਲਾਂ ਭਰ ਕੇ ਘਰ ਜਾ ਕੇ ਛੱਟਾ ਦਿੰਦੀਆਂ ਹਨ। ਫਿੱਟ ਬਹਿ ਗਈ ਨਾ ਡੇਰੇਦਾਰਾਂ ਨੂੰ, ਸੰਪਰਦਾਵਾਂ ਨੂੰ ਉਹ ਗੱਲ ਬੜੀ ਫਿੱਟ ਬੈਠੀ। ਅਤੇ ਜੇ ਉਹਨਾਂ ਨੂੰ ਰੋਕਿਆ ਤਾਂ ਕਿਹਾ, ਵੇਖੋ ਜੀ ਜਿਹੜੇ ਬਾਣੀ ਪੜ੍ਹਨ ਵਾਲੇ ਹੁੰਦੇ ਨੇ ਉਹਨਾਂ ਦੇ ਚਰਨ ਧੋਣ ਵਿੱਚ ਕੋਈ ਅਰਜ ਨਹੀਂ, ਚਰਨ ਧੋਣ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਮਨੁੱਖ ਨਾਲ ਨਹੀਂ ਜੋੜਨ ਆਏ, ਉਸ ਨਾਲ ਜੋੜਨ ਆਏ ਨੇ ਜਿਹੜਾ ਆਦ ਸੱਚ ਜੁਗਾਦ ਸੱਚ, ਜਿਹੜਾ ਆਦ ਤੋਂ ਸੱਚਾ ਹੈ ਜੁਗਾਦ ਤੋਂ ਸੱਚਾ ਹੈ। ਇਹ ਗੱਲ ਫਿੱਟ ਬਹਿਣ ਕਰਕੇ ਇੰਨੀ ਪ੍ਰਚਾਰੀ ਗਈ, ਇੰਨੀ ਪ੍ਰਚਾਰੀ ਗਈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਘਰ ਲਿਜਾਣ ਦੀ ਬਜਾਏ ਅਸੀਂ ਸਰੀਰਾਂ ਦੇ ਮਗਰ ਦੌੜਨਾ ਸ਼ੁਰੂ ਕਰਤਾ। ਅੱਜ ਤਾਂ ਹੀ ਤੁਸੀਂ ਵੇਖੋ ਕਈਆਂ ਦੇ ਚਰਨ ਧੁਆਏ ਜਾਂਦੇ ਨੇ, ਉਹਨਾਂ ਦੇ ਚਰਨਾਂ ਨੂੰ ਬਰਤਨ ਵਿੱਚ ਰੱਖਿਆ ਜਾਂਦਾ ਹੈ, ਚਰਨ ਧੋ ਕੇ ਕਈ ਪੀਂਦੇ ਤੱਕ ਵੇਖੇ ਨੇ, ਕਈ ਚਰਨ ਧੋਣ ਤੋਂ ਬਾਅਦ ਪੀਂਦੇ ਤੱਕ ਵੇਖੇ ਨੇ। ਦਾਸ ਨੂੰ ਇੱਕ ਵਾਰ ਸਮਾਗਮ ਤੋਂ ਬਾਅਦ ਇੱਕ ਵੀਰ ਘਰ ਲੈ ਗਿਆ, ਅਸੀਂ ਜਦੋਂ ਘਰ ਗਏ ਨਾ ਤਾਂ ਉਹਨੇ ਇੱਦਾਂ ਦੀਵਾਨ ਬੈੱਡ ਦੇ ਉੱਤੇ ਗਲੀਚਾ ਵਿਛਾਇਆ ਹੋਇਆ, ਅਸੀਂ ਚਾਰ ਪੰਜ ਜਾਣੇ ਸੀ, ਅਤੇ ਉਹ ਕਹੇ ਜੀ ਤੁਸੀਂ ਗਲੀਚੇ ਉੱਪਰ ਬੈਠੋ। ਮੈਂ ਕਿਹਾ ਨਹੀਂ, ਅਸੀਂ ਜਿੱਥੇ ਆਮ ਤੁਸੀਂ ਬੈਠੇ ਹੋ ਆਪਾਂ ਤੁਹਾਡੇ ਨਾਲ ਹੀ ਕੁਰਸੀਆਂ 'ਤੇ ਬੈਠਾਂਗੇ। ਚਲੋ ਉਹ ਬਾਰ ਬਾਰ ਜ਼ਿੱਦ ਕਰਦਾ ਰਿਹਾ ਪਰ ਮੈਂ ਬੈਠਾ ਨਹੀਂ, ਮੈਂ ਜਿੱਥੇ ਆਮ ਕੁਰਸੀਆਂ 'ਤੇ ਉਹਨਾਂ ਦਾ ਪਰਿਵਾਰ ਬੈਠਾ ਮੈਂ ਨਾਲ ਹੀ ਉਹਨਾਂ ਦੇ ਬੈਠ ਗਿਆ। ਬਾਅਦ ਵਿੱਚ ਕਿਉਂਕਿ ਰਾਤ ਦਾ ਸਮਾਗਮ, ਪ੍ਰਸ਼ਾਦਾ ਛਕਣ ਤੋਂ ਬਾਅਦ ਅਸੀਂ ਗੁਰਦੁਆਰੇ ਦੇ ਸਮਾਗਮ ਤੋਂ ਬਾਅਦ ਅਸੀਂ ਘਰ ਪਹੁੰਚੇ, ਉਹ ਦੁੱਧ ਲੈ ਆਏ। ਸਾਰਿਆਂ ਵਾਸਤੇ ਦੁੱਧ ਪਾਈਆ ਪਾਈਆ ਦਾ ਗਲਾਸ ਹੋਏਗਾ, ਇੱਕ ਗਲਾਸ ਅੱਧਾ ਕਿਲੋ ਦਾ, ਸਾਰਿਆਂ ਨੇ ਆਪੋ ਆਪਣਾ ਗਲਾਸ ਫੜ ਲਿਆ, ਇੱਕ ਗਲਾਸ ਪਿਆ। ਮੈਂ ਕਿਹਾ ਜੀ ਇਹ ਕਿਹਦਾ, ਕਹਿੰਦੇ ਤੁਹਾਡਾ ਹੈ। ਮੈਂ ਕਿਹਾ ਇੰਨਾ ਮੈਂ ਪੀਣਾ ਨਹੀਂ, ਇਹ ਜ਼ਿਆਦਾ ਹੈ। ਕਹਿੰਦੇ ਨਹੀਂ ਤੁਸੀਂ ਜਿੰਨਾ ਪੀਣਾ ਪੀ ਲਓ ਬਾਕੀ ਛੱਡ ਦਿਓ। ਮੈਂ ਕਿਹਾ ਕਿਉਂ? ਅਸੀਂ ਸਾਰਾ ਥੋੜ੍ਹਾ ਥੋੜ੍ਹਾ ਪਰਿਵਾਰ ਪੀ ਲਵਾਂਗੇ। ਮੈਂ ਕਿਹਾ ਫਿਰ ਕੀ ਹੋਏਗਾ? ਜੋ ਤੁਸੀਂ ਬਾਣੀ ਪੜ੍ਹਦੇ ਹੋ ਨਾ, ਜੋ ਤੁਸੀਂ ਪਾਠ ਕਰਦੇ ਹੋ, ਜੋ ਤੁਸੀਂ ਕਥਾ ਕਰਦੇ ਹੋ, ਇਹਦਾ ਅਸਰ ਸਾਡੇ 'ਤੇ ਵੀ ਹੋ ਜਾਏਗਾ। ਮੈਂ ਕਿਹਾ ਤੁਸੀਂ ਆਪਣੇ ਬੱਚੇ ਨੂੰ ਕਿਸੇ ਸਕੂਲ 'ਚ ਪੜ੍ਹਾਇਆ? ਕਹਿੰਦੇ ਹਾਂਜੀ। ਮੈਂ ਕਿਹਾ ਤੁਸੀਂ ਟੀਚਰ ਨੂੰ ਦੁੱਧ ਪਿਆ ਕੇ ਕਹਿਣਾ ਅੱਧਾ ਪੀ ਲਓ ਬਾਕੀ ਸਾਡੇ ਬੇਟੇ ਬੀਟਾ ਜੀ ਪੀ ਲੈਣਗੇ, ਸਾਰੀ ਟੀਚਰ ਦੀ ਇੰਗਲਿਸ਼ ਸਾਡੇ ਬੇਟੇ ਨੂੰ ਆ ਜਾਏਗੀ। ਐਸਾ ਹੋਇਆ ਕਦੀ? ਤੁਸੀਂ ਕਦੀ ਐਸਾ ਕੀਤਾ? ਟਰਾਂਸਪੋਰਟਰ ਇਨਸਾਨ ਸੀ ਉਹ, ਟਰੱਕ ਸੀ ਉਹਦੇ ਆਪਣੇ, ਮਾਮੂਲੀ ਇਨਸਾਨ ਹੀ, ਬਹੁਤ ਅਮੀਰ ਸੀ। ਬਾਅਦ ਵਿੱਚ ਮੈਨੂੰ ਕਹਿੰਦਾ, ਕਹਿੰਦੇ ਤੁਸੀਂ ਸ਼ੰਕਾ ਕਰਦੇ ਹੋ, 18 ਮਹਾਂਪੁਰਖ ਇਸੇ ਗਲਾਸ 'ਚ ਦੁੱਧ ਪੀ ਗਏ ਨੇ, 19ਵੀਂ ਤੁਸੀਂ ਜੇ। ਮੈਂ ਕਿਹਾ ਮੈਂ ਮਹਾਂਪੁਰਖ ਨਹੀਂ, ਮੈਂ ਤਾਂ ਜੇ ਸਿੱਖ ਵੀ ਨਹੀਂ ਬਣਿਆ, ਮੈਂ ਮਹਾਂਪੁਰਖ ਨਹੀਂ, ਮੈਂ ਤਾਂ ਜੇ ਸਿੱਖ ਵੀ ਨਹੀਂ ਬਣਿਆ। ਉਹ ਆ ਜਿਹੜੇ 18 ਪੀ ਗਏ ਨੇ ਨਾ, ਉਹਨਾਂ ਕੁਝ ਬੋਲਿਆ ਨਹੀਂ। ਕਹਿੰਦੇ ਨਾ, ਉਹ ਤਾਂ ਸ਼ੌਂਕ ਨਾਲ ਅੱਧਾ ਛੱਡ ਕੇ ਗਏ ਨੇ। ਅਸੀਂ, ਮੈਂ ਆਪਣੀ ਨੂੰਹ ਨੂੰ ਵੀ ਪਿਆਇਆ, ਪਤਨੀ ਨੂੰ ਵੀ ਪੀਤਾ। ਮੈਂ ਕਿਹਾ ਕਿੰਨੇ 18 ਮਹਾਂਪੁਰਖਾਂ ਦੇ ਪੀਣ ਤੋਂ ਬਾਅਦ ਕੁਝ ਜ਼ਿੰਦਗੀ 'ਚ ਤਬਦੀਲੀ ਆਈ, ਕੁਝ ਫਰਕ ਆਇਆ ਹੋਵੇ, ਵੀ ਝੂਠ ਛੱਡਿਆ ਹੋਵੇ, ਬੇਈਮਾਨੀ ਛੱਡੀ ਹੋਵੇ, ਕੋਈ ਨਿੰਦਿਆ ਛੱਡੀ ਹੋਵੇ, ਕੋਈ ਚੁਗਲੀ ਛੱਡੀ ਹੋਵੇ, ਕੋਈ ਈਰਖਾ ਛੱਡੀ ਹੋਵੇ, ਕੋਈ ਸਾੜਾ ਛੱਡਿਆ ਹੋਵੇ, ਕੋਈ ਤਬਦੀਲੀ ਆਈ? ਨਹੀਂ, ਤਬਦੀਲੀ ਤਾਂ ਸਗੋਂ ਕੋਈ ਨਹੀਂ ਆਈ। ਮੈਂ ਕਿਹਾ ਫਿਰ ਮੈਂ ਪੀ ਜਾਵਾਂਗਾ, ਤੁਸੀਂ ਹਜ਼ਾਰਾਂ ਹੋਰ ਲੱਭ ਲਓਗੇ, ਕੋਈ ਫਰਕ ਨਹੀਂ ਪੈਣਾ। ਇੱਕੋ ਹੀ ਕੰਮ ਕਰੋ, ਸ਼ਬਦ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਓ। ਕਿਸੇ ਦੀ ਇਹ ਸ਼ੀਤ ਪ੍ਰਸ਼ਾਦ, ਕਈਆਂ ਸੰਪਰਦਾਵਾਂ 'ਚ ਡੇਰਿਆਂ ਸ਼ੀਤ ਪ੍ਰਸ਼ਾਦ ਸਕਦੇ ਨੇ, ਜਿਹੜੀਆਂ ਸੰਪਰਦਾਵਾਂ ਚੱਲੀਆਂ ਨਾ ਉੱਥੇ, ਤਾਂ ਜਦੋਂ ਦਾਲ ਬਣਦੀ ਹੈ ਦੇਗ, ਉਹਦੇ 'ਚ ਬਾਬਾ ਜੀ ਮੂੰਹ 'ਚ ਦਾਲ ਪਵਾ ਕੇ ਫੁਰਕੜਾ ਮਰਾਉਂਦੇ ਨੇ ਕਿ ਇੱਕ ਦੇਗ ਦੇ ਵਿੱਚ, ਜਿਵੇਂ ਅਸੀਂ ਸ੍ਰੀ ਸਾਹਿਬ ਕਿਰਪਾਨ ਭੇਟ ਕਰਦੇ ਹਾਂ ਨਾ, ਉਹ ਕਹਿੰਦੇ ਬਾਬਾ ਜੀ ਨੇ ਮੂੰਹ 'ਚ ਪਾ ਕੇ ਦਾਲ ਜਦੋਂ ਦੇਗ ਦੇ ਵਿੱਚ ਵਾਪਸ ਭੇਜ ਦੇਣੀ ਹੈ, ਸਾਰੀ ਅੰਮ੍ਰਿਤ ਬਣ ਜਾਣੀ ਹੈ, ਸਾਰੀ ਸੰਗਤ 'ਚ ਵਰਤਾਈ ਜਾਣੀ ਹੈ, ਅਤੇ ਇਹ ਬਾਬਾ ਜੀ ਭੋਗ ਲਾ ਦੇਣਗੇ। ਇਤਨੀ ਨਿਮਾਨਤਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸਾ ਕਹਿਣ ਵਾਲਾ ਸਿੱਖ ਕਿੱਧਰ ਨੂੰ ਜਾ ਰਿਹਾ ਅੱਜ? ਜਿਹੜੀ ਅੱਜ ਗੁਰਦੇਵ ਪਿਤਾ ਜੀ ਨੇ ਪਾਵਨ ਵਿਚਾਰ ਬਖਸ਼ਿਸ਼ ਕੀਤੀ, ਉਹ ਤਾਂ ਸਮਾਜ ਵਿੱਚੋਂ ਨਿਕਲੀ ਗਈ। ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਰੱਬ ਨੂੰ ਜੇ ਤਾਂ ਸੱਚ ਪਾਉਣਾ ਚਾਹੁੰਦਾ, ਰੱਬ ਪਾਉਣਾ ਚਾਹੁੰਦਾ, ਅਤੇ ਨਿਸ਼ਾਨੀ ਆਏ ਪਹਿਲਾਂ ਮਨ ਅਰਪ, ਅਤੇ ਜਿਹਨੇ ਮਨ ਅਰਪਿਆ ਹੋਏਗਾ ਨਾ, ਉਹ ਕਿਸੇ ਦੀ ਜੂਠੀ ਚੀਜ਼ ਖਾਣ ਨਾਲ ਗੁਰਮਤ ਦਾ ਅਹਿਸਾਸ ਨਹੀਂ ਮਨ ਵਿੱਚ ਕਰੇਗਾ, ਵੀ ਇਹਦੀ ਜੂਠੀ ਖਾਧਿਆਂ ਮੇਰੇ ਜੀਵਨ 'ਚ ਕੋਈ ਤਬਦੀਲੀ ਆਉਣੀ ਹੈ। ਪੱਗਾਂ ਵਾਲਿਓ, ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਹੈ, ਉਹਨਾਂ ਨੇ ਵੀ ਬਾਬਾ ਲੈਣਾ ਜੀ ਨੂੰ ਇਹ ਨਹੀਂ ਸਿੱਖਿਆ, ਲੈਣੇ ਆ ਮੈਂ ਪ੍ਰਸ਼ਾਦਾ ਛਕਦਾ ਤੂੰ ਛਕ ਲੈ ਤੈਨੂੰ ਗੁਰਮਤ ਆ ਜਾਣੀ ਹੈ। 1532 ਈਸਵੀ 'ਚ ਬਾਬਾ ਲੈਣਾ ਜੀ ਆਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ, ਪਰ ਜਦੋਂ ਆਏ 1539 ਈਸਵੀ ਤੱਕ ਕੇਵਲ 7 ਸਾਲ, ਸਾਨੂੰ ਕਈਆਂ ਨੂੰ 70 ਸਾਲ ਹੋ ਗਏ, ਕਈਆਂ ਨੂੰ 30 ਸਾਲ ਹੋ ਗਏ, ਕਈਆਂ ਨੂੰ 40 ਸਾਲ ਹੋ ਗਏ, ਅਸੀਂ ਤਾਂ ਸਿੱਖ ਨਹੀਂ ਬਣ ਸਕੇ, ਉਹ ਗੁਰੂ ਪਦਵੀ ਤੱਕ ਪਹੁੰਚੇ ਨੇ। ਕਿਹੜੀ ਕੁਆਲਿਟੀ ਸੀ, ਕਿਹੜਾ ਉਹਨਾਂ ਦੇ ਵਿੱਚ ਗੁਣ ਸੀ, ਕਿਹੜੀ ਉਹਨਾਂ ਦੇ ਅੰਦਰ ਸਿੱਖਣ ਦੀ ਭਾਵਨਾ ਸੀ, ਬੜੇ ਪਿਆਰੇ ਖਿਆਲ ਮਿਲਦੇ ਨੇ। ਜਿੱਦਣ ਸੋਭਾ ਸੁਣੀ, ਵਿਚਾਰ ਸੁਣੀ ਬਾਬਾ ਲਹਿਣਾ ਜੀ ਨੇ ਭਾਈ ਜੋਧ ਵਰਗੇ ਸਿੱਖਾਂ ਦੇ ਕੋਲੋਂ, ਤਾਂ ਤੁਰ ਪਏ। ਮਾਮੂਲੀ ਇਨਸਾਨ ਨਹੀਂ, ਪ੍ਰਚਾਰਕ ਨੇ ਬਹੁਤ ਵੱਡੇ, ਵੱਖਰੀ ਗੱਲ ਹੈ ਪ੍ਰਚਾਰਕ ਉਹ ਵੈਸ਼ਨੂ ਮਤ ਦਾ ਕਰਦੇ ਨੇ, ਪਰ ਪ੍ਰਚਾਰਕ ਨੇ ਦਲੀਲ ਬੜੀ ਕਮਾਲ ਦੀ ਹੈ। ਖਿਆਲ ਜਿਹੜੇ ਨੇ ਉਹ ਭਾਵੇਂ ਵੈਸ਼ਨੂ ਦੇਵੀ ਵਾਲੇ ਸਨ, ਪਰ ਉਹ ਕੀਲ ਕੇ ਰੱਖ ਦਿੰਦੇ ਸਨ। ਉਹਨਾਂ ਦੇ ਪ੍ਰਚਾਰ ਨਾਲ ਕਈ ਵਿਅਕਤੀ ਵੈਸ਼ਨੂ ਦੇਵੀ ਦੇ ਘੁੰਗਰੂ ਬਣ ਕੇ ਨੱਚਣ ਲੱਗ ਪਏ। ਬਸ ਸਿਰਫ ਗੁਰੂ ਜੀ ਨੇ ਇੱਧਰ ਇਸ਼ਾਰਾ ਦਿੱਤਾ, ਬਾਣੀ ਸੁਣੀ, ਬਾਣੀ ਸੁਣ ਕੇ ਕਰਤਾਰਪੁਰ ਪਹੁੰਚੇ। ਇੱਥੇ ਇੱਕ ਹਵਾਲਾ ਦੇਣ ਦੀ ਲੋੜ ਹੈ। ਜਿੱਦਣ ਬਾਬਾ ਲਹਿਣਾ ਜੀ ਕਰਤਾਰਪੁਰ ਪਹੁੰਚੇ ਨੇ, ਗੁਰੂ ਨਾਨਕ ਪਾਤਸ਼ਾਹ ਜਨਮ ਸਾਖੀਆਂ 'ਚ ਲਿਖਿਆ ਮਿਲਦਾ ਹੈ, ਨਦੀਨ ਝੋਨੇ 'ਚੋਂ ਪੱਟ ਰਹੇ ਨੇ। ਬਾਬਾ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਦੇ ਕੋਲ ਜਾ ਕਹਿੰਦੇ ਜੀ ਨਾਨਕ ਤਪੇ ਨੂੰ ਮਿਲਣਾ ਹੈ, ਨਾਨਕ ਤਪੇ ਨੂੰ ਮਿਲਣਾ ਹੈ। ਮਹਾਰਾਜ ਨੇ ਹੱਥ ਪੈਰ ਸਾਫ਼ ਕੀਤੇ ਅਤੇ ਉਹਦੇ ਘੋੜੇ ਦੀਆਂ ਵਾਗਾਂ ਫੜ ਲਈਆਂ, ਤੁਰ ਪਏ ਧਰਮਸ਼ਾਲਾ ਵੱਲ ਨੂੰ। ਹੁਣ ਇੱਥੇ ਇੱਕ ਮਿੰਟ ਮੈਂ ਰੁਕਣਾ ਚਾਹਾਂਗਾ ਕਿ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਚਾਣ ਨਹੀਂ ਸਕੇ, ਉਹ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਨਾਨਕ ਤਪੇ ਨੂੰ ਮਿਲਣਾ ਹੈ। ਕਦੀ ਅੱਜ ਐਸਾ ਹੋਇਆ ਵੀ ਅਸੀਂ ਕਿਸੇ ਬਾਬੇ ਨੂੰ ਮਿਲਣ ਜਾਈਏ ਅਤੇ ਬਾਬੇ ਨੂੰ ਜਾ ਕੇ ਪੁੱਛੀਏ ਜੀ ਅਸੀਂ ਫਲਾਣੇ ਮਹਾਂਪੁਰਖਾਂ ਨੂੰ ਮਿਲਣਾ ਹੈ? ਹੋਏਗਾ ਹੀ ਨਹੀਂ। ਕਿਉਂ? ਕਿਉਂਕਿ ਉਹਨੂੰ ਤਾਂ ਏਸੀ ਵਿੱਚ ਵੀ ਪੱਖੇ ਚੱਲੇ ਜਾ ਰਹੇ ਹੋਣੇ ਨੇ, ਇੱਕ ਗੜਵੇ ਵਾਲਾ ਖਲੋਤਾ ਹੋਣਾ ਹੈ, ਇੱਕ ਤੌੜੀਆ ਫੜ ਕੇ ਖਲੋਤਾ ਹੋਏਗਾ, ਪੱਖਾ ਝੱਲਿਆ ਜਾ ਰਿਹਾ ਹੋਏਗਾ। ਜਦੋਂ ਪੈਰ ਥੱਲੇ ਕੀਤੇ ਜਾਣਗੇ, ਥੱਲੇ ਇੱਕ ਗਲੀਚਾ ਵਿਛਿਆ ਹੋਏਗਾ ਵੀ ਬਾਬਾ ਜੀ ਦੇ ਪੈਰ ਨਾਲ ਲਿਬੜ ਜਾਣ। ਦੋ ਚਾਰ ਸੇਵਾਦਾਰ ਖਲੋਤੇ ਹੋਣਗੇ, ਪਹਿਰੇਦਾਰ ਖਲੋਤੇ ਹੋਣਗੇ, ਪਰ ਬਾਬਾ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਜਾ ਕੇ ਪੁੱਛਦੇ ਨੇ ਮੈਂ ਨਾਨਕ ਤਪੇ ਨੂੰ ਮਿਲਣਾ ਹੈ ਜੀ। ਪਰ ਅੱਜ ਅਸੀਂ ਕਿਸੇ ਨੂੰ ਮਿਲਣ ਜਾਈਏ ਡੇਰੇਦਾਰ ਨੂੰ, ਐਸਾ ਕਦੀ ਨਹੀਂ ਹੋਏਗਾ ਡੇਰੇਦਾਰ ਨੂੰ ਜਾ ਕੇ ਪੁੱਛੀਏ। ਸੇਵਾਦਾਰ ਨੂੰ ਪੁੱਛਾਂਗੇ, ਕਿਉਂਕਿ ਡੇਰੇਦਾਰ ਦੀ ਦੂਰੋਂ ਪਹਿਚਾਣ ਆ ਜਾਣੀ ਹੈ। ਐਸਾ ਥੋੜ੍ਹਾ ਹੋਏਗਾ ਵੀ ਉਹ ਮੋਢੇ 'ਤੇ ਕਹੀ ਰੱਖ ਕੇ ਨਾਲ ਵਰਕਰਾਂ ਦੇ ਕੰਮ ਕਰਾ ਰਿਹਾ ਹੋਏਗਾ ਖੇਤਾਂ ਦੇ ਵਿੱਚ, ਉਹ ਨਾਲ ਬਾਟਾ ਤੋਂ ਢਵਾ ਰਿਹਾ ਹੋਏਗਾ, ਨਹੀਂ ਉਹ ਤਾਂ ਕੁਰਸੀ 'ਤੇ ਬੈਠਾ ਹੋਏਗਾ, ਲੱਤਾਂ ਲਮਕਾ ਕੇ ਇੱਕ ਸਿਮਰਨ ਹੱਥ ਵਿੱਚ ਪਾਇਆ ਹੋਏਗਾ, ਇੱਕ ਗਲ ਵਿੱਚ ਪਾਇਆ ਹੋਏਗਾ, ਦੂਰੋਂ ਲਿਸ਼ਕ ਪੁਸ਼ਕ ਦਿਸ ਪਵੇਗੀ ਕਿ ਇਹੋ ਹੀ ਨੇ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਹਾਂ। ਪੱਗਾਂ ਵਾਲੇ ਉਹ ਥੋੜ੍ਹਾ ਜਿਹਾ ਸੁਰਤ ਟਿਕਾ ਕੇ ਪਵਿੱਤਰ ਸੋਚਣਾ ਪੈਣਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਪਰਮਾਤਮਾ ਪਤੀ ਸੀ, ਗੁਰੂ ਜੀ ਵਿਚੋਲੇ ਨੇ, ਮੈਂ ਜੀ ਇਸਤਰੀ ਹਾਂ, ਮੇਰਾ ਰਿਸ਼ਤਾ ਪਰਮਾਤਮਾ ਦੇ ਨਾਲ ਗੁਰੂ ਵਿਚੋਲੇ ਨੇ ਕਰਾਉਣਾ ਹੈ, ਪਰ ਮੇਰੀ ਬਦਕਿਸਮਤੀ ਮੈਂ ਗੁਰੂ ਵਿਚੋਲੇ ਤੱਕ ਪਹੁੰਚਣ ਲਈ ਪਤਾ ਨਹੀਂ ਕਿੰਨੇ ਵਿਚੋਲੇ ਹੋਰ ਬਣਾ ਲਏ। ਫਿਰ ਗੱਲ ਦੁਹਰਾਵਾਂ, ਅਸੀਂ ਆਪਣੇ ਪੁੱਤਰਾਂ ਦਾ ਆਨੰਦ ਕਾਰਜ ਕਰਦੇ ਹਾਂ, ਸਾਡੇ ਪੁੱਤਰ ਦੇ ਨਾਲ ਜਿਸ ਲੜਕੀ ਦਾ ਆਨੰਦ ਕਾਰਜ ਹੋਣਾ ਹੈ ਵਿਚੋਲਾ ਆਨੰਦ ਕਾਰਜ ਕਰਾਉਂਦਾ। ਕਦੀ ਐਸਾ ਹੋਇਆ ਵਿਚੋਲੇ ਨੂੰ ਲੱਭਣ ਲਈ ਵਿਚੋਲਾ ਬਣਾਓ ਤੁਸੀਂ? ਐਸਾ ਤਾਂ ਹੁੰਦਾ ਹੀ ਨਹੀਂ। ਜਿੱਥੇ ਜ਼ਿਆਦਾ ਵਿਚੋਲੇ ਹੋ ਜਾਣ, ਕਈ ਵਾਰੀ ਰਿਸ਼ਤੇ ਖਰਾਬ ਹੋ ਜਾਂਦੇ ਨੇ। ਅਸੀਂ ਵਿਚੋਲੇ 'ਤੇ ਕੁਝ ਨਾ ਕੁਝ ਵਿਸ਼ਵਾਸ ਕਰਦੇ ਹਾਂ। ਪਰਮਾਤਮਾ ਪਤੀ ਹੈ, ਸੱਚ ਪਤੀ ਹੈ, ਸਿਧਾਂਤ ਪਤੀ ਹੈ, ਅਕਾਲ ਪੁਰਖ ਪਤੀ ਹੈ, ਗੁਣ ਪਤੀ ਹੈ, ਮੈਂ ਪਤਨੀ ਹਾਂ, ਗੁਰੂ ਜੀ ਵਿਚੋਲੇ ਨੇ। ਜੈਸਾ ਸਤਿਗੁਰ ਸੁਣੀ ਦਾ, ਬਾਬੇ ਲਹਿਣੇ ਨੇ ਸੁਣਿਆ ਵੀ ਹੈ ਅਤੇ ਵੇਖ ਕੇ ਯਕੀਨ ਆਇਆ ਕਿ ਜਿਹਦੇ ਬਾਰੇ ਮੈਂ ਖਡੂਰ ਸਾਹਿਬ ਦੀ ਧਰਤੀ 'ਤੇ ਸੁਣਿਆ ਸੀ, ਜੋਧ ਕੋਲੋਂ ਬਾਣੀ ਸੁਣੀ ਸੀ, ਵੇਖਾਂ ਤਾਂ ਸਹੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ। ਵਿਛੜੇ ਹੋਏ ਨੂੰ ਸੱਚ ਨਾਲ ਪ੍ਰਭੂ ਨਾਲ ਮਿਲਾ ਦਿੰਦਾ ਹੈ। ਹਰ ਦਰਗਾਹ ਕਾ ਬਸੀਠ, ਬਸੀਠ ਮੀਨਿੰਗ ਵਿਚੋਲਾ, ਉਹ ਰਿਸ਼ਤਾ ਕਰਾਉਣ ਵਾਲਾ ਹੈ। ਇੱਥੇ ਇੱਕ ਫਰਕ ਹੋਰ ਹੈ, ਜਦੋਂ ਅਸੀਂ ਸੰਸਾਰ ਦੇ ਰਿਸ਼ਤੇ ਵੇਖਦੇ ਹਾਂ ਨਾ, ਬੜੇ ਰਿਸ਼ਤੇ ਆਪਾਂ ਵੀ ਕਰਾਏ ਹੋਣਗੇ, ਸਾਡੇ ਵੀ ਬੱਚਿਆਂ ਦੇ ਕਿਸੇ ਨੇ ਕਰਾਏ ਹੋਣਗੇ, ਸੰਸਾਰ ਦੇ ਵਿਚੋਲੇ ਦੇ ਵਿੱਚ ਅਤੇ ਗੁਰੂ ਵਿਚੋਲੇ 'ਚ ਇੱਕ ਅੰਤਰ ਹੈ। ਕੀ ਅੰਤਰ ਹੈ? ਸੰਸਾਰ ਦਾ ਵਿਚੋਲਾ ਕਈ ਵਾਰੀ ਝੂਠ ਦੇ ਆਧਾਰ 'ਤੇ ਰਿਸ਼ਤਾ ਕਰਾ ਦਿੰਦਾ ਹੈ। ਲੜਕਾ ਰਾਤ ਨੂੰ ਵੇਖੋ ਜੀ, ਲੜਕਾ ਤਾਂ ਇੰਨਾ ਸੁਸ਼ੀਲ ਹੈ, ਸ਼ਾਮਾਂ ਨੂੰ ਸੋਦਰ ਦਾ ਪਾਠ ਪੜ੍ਹ ਕੇ ਸੌਂਦਾ, ਰੋਜ਼ ਗੁਰਦੁਆਰੇ ਜਾਂਦਾ, ਭਾਵੇਂ ਉਹ ਰਾਤ ਨੂੰ ਪੱਬ 'ਚ ਆਉਂਦਾ ਹੋਵੇ, ਵਿਚੋਲੇ ਨੇ ਨਹੀਂ ਸਾਰੀਆਂ ਗੱਲਾਂ ਦੱਸਣੀਆਂ। ਉਹਨੂੰ ਪਤਾ ਜੇ ਸਾਰੀਆਂ ਦੱਸਤੀਆਂ ਮੁੰਦਰੀ ਨਹੀਂ ਪੈਣੀ, ਜੇ ਸਾਰੀਆਂ ਦੱਸਤੀਆਂ ਤਾਂ ਜੋ ਵਿੱਚੋਂ ਮੈਨੂੰ ਪ੍ਰਾਪਤ ਹੋਣਾ ਨਹੀਂ ਹੋਣਾ। ਲੜਕੀ ਵੱਲੋਂ ਵੀ ਝੂਠ ਮਾਰੇਗਾ, ਥੋੜ੍ਹਾ ਥੋੜ੍ਹਾ ਲੜਕੇ ਵੱਲੋਂ ਵੀ ਮਾਰੇਗਾ, ਉਹਨੂੰ ਪਤਾ ਇੱਕ ਵਾਰੀ ਜਦੋਂ ਲਾਵਾਂ ਹੋ ਗਈਆਂ ਬਾਅਦ ਵਿੱਚ ਕੀ ਆਪੇ ਲੜਾਈ ਕਲੇਸ਼ ਚੱਲਦੇ ਰਹਿਣਗੇ, ਆਪੇ ਚੱਲਦਾ ਰਹੇਗਾ। ਤਾਂ ਹੀ ਝੂਠ ਦੇ ਆਧਾਰ 'ਤੇ ਕੀਤੇ ਹੋ ਰਿਸ਼ਤੇ ਕੁਝ ਸਮੇਂ ਬਾਅਦ ਅਦਾਲਤਾਂ ਵਿੱਚ ਜਾ ਕੇ ਤਲਾਕ ਹੁੰਦੇ ਨੇ, ਪਰ ਗੁਰੂ ਵਿਚੋਲੇ ਨੇ ਇਹ ਰੋਲਾ ਅਦਾ ਨਹੀਂ ਕਰਨਾ। ਗੁਰੂ ਜੀ ਵਿਚੋਲੇ ਐਸੇ ਨੇ, ਜੇ ਅਸੀਂ ਗਲਤ ਹਾਂ, ਦੱਸ ਦੇਣਾ ਤੇਰੇ 'ਚ ਕਮੀ ਹੈ, ਸਵਾਰ ਲਾ ਆਪਣੇ ਆਪ ਨੂੰ। ਜੇ ਸਹੀ ਹਾਂ ਤਾਂ ਮਾਲਕ ਜੀ ਇਹ ਬਿਲਕੁਲ ਸਹੀ ਹੋ ਗਿਆ, ਇਹਦਾ ਰਿਸ਼ਤਾ ਪ੍ਰਵਾਨ ਹੋ ਸਕਦਾ, ਇਹ ਤੁਹਾਨੂੰ ਪ੍ਰਵਾਨ ਹੋ ਸਕਦਾ। ਗੁਰੂ ਵਿਚੋਲੇ ਨੇ ਰੋਲ ਸੱਚ ਦਾ ਅਦਾ ਕਰਨਾ ਅਤੇ ਸਿੱਖਿਆ ਵੀ ਦੇਣੀ ਹੈ। ਸੰਸਾਰ ਦਾ ਵਿਚੋਲਾ ਤਾਂ ਕਈ ਵਾਰੀ ਨਹੀਂ ਨਾ ਦੱਸਦਾ ਵੀ ਅਗਲਾ ਪਰਿਵਾਰ ਇੱਦਾਂ ਦਾ ਹੈ, ਧੀਏ ਇਹੋ ਜਿਹੇ ਗੁਣ ਸਿੱਖ ਲਾ, ਤੇਰੇ ਸਹੁਰੇ ਦਾ ਸੁਭਾਅ ਇਹੋ ਜਿਹਾ ਹੈ, ਤੇਰੀ ਸੱਸ ਦਾ ਸੁਭਾਅ ਇਹੋ ਜਿਹਾ ਹੈ, ਤੇਰੇ ਪਤੀ ਦਾ ਸੁਭਾਅ ਇਹੋ ਜਿਹਾ ਹੈ, ਤੇਰੀਆਂ ਦਰਾਣੀਆਂ ਜਠਾਣੀਆਂ ਦਾ ਸੁਭਾਅ ਇਹੋ ਜਿਹਾ। ਸੰਸਾਰ ਦਾ ਵਿਚੋਲਾ ਹੋ ਸਕਦਾ ਨਾ ਦੱਸੇ, ਪਰ ਗੁਰੂ ਵਿਚੋਲੇ ਨੇ ਆਖਣਾ ਜੇ ਪਰਮਾਤਮਾ ਰੂਪੀ ਪਤੀ ਨੂੰ ਮਿਲਣਾ ਹੈ ਨਾ, ਸੱਚ ਨੂੰ ਪਾਉਣਾ ਹੈ ਨਾ, ਤਾਂ ਹੇ ਜੀਵ ਆਹ ਗੁਣ ਧਾਰਨ ਕਰ ਲਾ, ਕਿਉਂਕਿ ਉਹਨੂੰ ਇਹਨਾਂ ਗੁਣਾਂ ਵਾਲਾ ਹੀ ਮਨੁੱਖ ਪ੍ਰਵਾਨ ਹੋ ਸਕਦਾ ਹੈ। ਅਤੇ ਸਿੱਖਿਆ ਕਿਵੇਂ ਦਿੱਤੀ ਹੈ? ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ, ਮੰਤਰ ਦ੍ਰਿੜਾਉਂਦਾ ਹੈ, ਸਿੱਖਿਆ ਦਿੰਦਾ ਗੁਰੂ। ਅਤੇ ਮੰਤਰ ਕੀ ਹੈ? ਸ੍ਰੀ ਗੁਰੂ, ਪੱਟਾਂ ਦੇ ਸੋਈਏ, ਸ੍ਰੀ ਗੁਰੂ, ਸ੍ਰੀ ਗੁਰੂ, ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ। ਗੁਰੂ ਜੀ ਦੀ ਗੱਲ ਨੂੰ ਮੰਨਣਾ ਹੀ ਮੰਤਰ ਹੈ। ਹੁਣ ਅਸੀਂ ਕਹਿੰਦੇ ਜੀ ਮੈਂ ਸਵੇਰੇ ਉੱਠ ਕੇ ਗੁਰਮੰਤਰ ਵੀ ਪੜ੍ਹਦਾ, ਮੂਲ ਮੰਤਰ ਵੀ ਪੜ੍ਹਦਾ, ਅਤੇ ਗੱਲ ਤਾਂ ਮੈਂ ਗੁਰੂ ਦੀ ਮੰਨਦਾ ਕੋਈ ਨਹੀਂ। ਮੰਤਰ ਕੀ ਹੋਇਆ? ਮੰਤਰ ਮੰਤਰੀ ਤੋਂ, ਸਲਾਹਕਾਰ ਤੋਂ। ਸਿੱਖ ਗੁਰੂ ਕੋਲੋਂ ਸਲਾਹ ਲੈਣ ਆਉਂਦਾ, ਮਹਾਰਾਜ ਮੈਂ ਕਿਵੇਂ ਜੀਵਨ ਜੀਵਾਂ, ਮੈਨੂੰ ਤੁਸੀਂ ਸਲਾਹ ਦਿਓ, ਮੈਂ ਕਿਹੜੇ ਕਿਹੜੇ ਕੰਮ ਕੀਤਾ, ਮੈਂ ਤੁਹਾਡੀਆਂ ਨਜ਼ਰਾਂ 'ਚ ਪ੍ਰਵਾਨ ਹੋ ਸਕਾਂ। ਤੁਸੀਂ ਆਪ ਤੁਹਾਡੇ ਕੋਲੋਂ ਕੋਈ ਰੋਜ਼ ਸਲਾਹ ਲੈਣ ਆਵੇ, ਗੱਲ ਨਾ ਮੰਨੇ, ਕਿੰਨੀ ਕੁ ਦੇਰ ਆਪਾਂ ਸਲਾਹ ਦੇਵਾਂਗੇ? ਸਾਡਾ ਪੁੱਤਰ ਹੀ ਰੋਜ਼ ਹੀ ਬੱਚੇ ਪਿਤਾ ਕੋਲੋਂ ਸਵੇਰੇ ਉੱਠ ਕੇ ਸਲਾਹ ਲਵੇ, ਪਿਤਾ ਜੀ ਮੈਂ ਕਿਹੜਾ ਬਿਜ਼ਨਸ ਸ਼ੁਰੂ ਕਰਾਂ, ਅਤੇ ਕਰੇ ਆਪਣੀ ਮਰਜ਼ੀ ਨਾਲ, ਰੋਜ਼ ਹੀ ਆਪਣੇ ਪਿਤਾ ਦੇ ਕੋਲੋਂ ਸਲਾਹ ਲਵੇ, ਗੱਲ ਆਪਣੀ ਮਰਜ਼ੀ ਨਾਲ ਕਰੇ, ਕੰਮ ਆਪਣੀ ਮਰਜ਼ੀ ਨਾਲ ਕਰੇ। ਬਾਪ ਵੀ ਅੱਕ ਕੇ ਕਹੇਗਾ ਪੁੱਤਰ ਜੀ ਜੇ ਗੱਲ ਮੰਨਣੀ ਨਹੀਂ ਅਤੇ ਰੋਜ਼ ਸਲਾਹ ਲੈਣ ਦਾ, ਆਪਣਾ ਵੀ ਸਮਾਂ ਵੇਸਟ ਕਰਦਾ ਅਤੇ ਮੇਰਾ ਵੀ ਕਰਦਾ, ਤੈਨੂੰ 3 ਮਹੀਨੇ ਹੋ ਗਏ ਲਗਾਤਾਰ ਸਲਾਹ ਲੈਂਦਿਆਂ ਨੂੰ, ਮੰਨੀ ਤਾਂ ਇੱਕ ਵੀ ਨਹੀਂ। ਮੰਤਰ ਦਾ ਅਰਥ ਹੈ ਗੁਰੂ ਦੀ ਸਲਾਹ, ਗੁਰ ਮੰਤਰ, ਗੁਰੂ ਦੀ ਸਲਾਹ, ਗੁਰੂ ਦੇ ਕੋਲੋਂ ਸਲਾਹ ਲੈ ਕੇ ਜੀਵਨ ਜਿਉਣਾ ਕਿ ਮੈਂ ਕਿਹੜੇ ਕਿਹੜੇ ਗੁਣ ਧਾਰਨ ਕਰਾਂ। ਪਰ ਅਸੀਂ ਕੀ ਕਰ, ਹੁਣ ਬੱਚਾ ਰੋਜ਼ ਸਲਾਹ ਦਾ ਪਾਠ ਹੀ ਕਰੀ ਜਾਵੇ। ਪਿਤਾ ਨੇ ਸਲਾਹ ਦਿੱਤੀ ਹੈ, ਪੁੱਤ ਆ ਬਿਜ਼ਨਸ ਸ਼ੁਰੂ ਕਰ, ਅਤੇ ਬੱਚਾ ਰੋਜ਼ ਸਵੇਰੇ ਉੱਠ ਕੇ ਉਸ ਸਲਾਹ ਦਾ ਪਾਠ ਕਰੇ ਅਤੇ ਕੰਮ ਕਰੇ। ਦੂਜਾ ਕਿ ਉਹ ਸਲਾਹ ਦਾ ਫਾਇਦਾ ਹੈ, ਕੋਈ ਲਾਭ ਹੋਏਗਾ। ਸਤਿਗੁਰੂ ਜੀ ਨੇ ਆਖਿਆ, ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ। ਸਾਰੇ ਸਲਾਹ ਨੂੰ ਗਾ ਰਹੇ ਨੇ, ਇਹ ਸਲਾਹ ਹੈ, ਉਹਦੀ ਸਿਫਤ ਸਲਾਹ ਹੈ, ਗਾ ਰਹੇ ਨੇ। ਸਭ ਗਾਵੇਂ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ, ਗੁਰ ਕਹਿਆ ਮਾਨ। ਗੁਰੂ ਦੀ ਕਹੀ ਹੋਈ ਗੱਲ ਨੂੰ ਮਾਨ ਮਨ, ਨਿੱਜ ਨਿਧਾਨ ਸਾਚ ਜਾਣ। ਮੰਤਰ ਇਹ ਹੈ ਅਸਲੀ ਗੁਰੂ ਦਾ ਮੰਤਰ, ਗੁਰੂ ਦੀ ਗੱਲ ਨੂੰ ਮੰਨ ਲੈਣਾ। ਮਨ ਅਸੀਂ ਕਰ ਰਹੇ ਹਾਂ, ਅਸੀਂ ਗੁਰਮੰਤਰ ਦਾ ਪਾਠ ਕਰ ਰਹੇ, ਮੰਨ ਨਹੀਂ ਰਹੇ। ਫਿਰ ਜਦੋਂ ਮੰਨ ਲਵਾਂਗੇ ਨਾ, ਫਿਰ ਪਾਠ ਕੀਤਾ ਵੀ ਲਾਭਦਾਇਕ ਹੋਏਗਾ। ਜਦੋਂ ਮੰਨ ਲਵਾਂਗੇ ਨਾ, ਫਿਰ ਉਸ ਦਾ ਪਾਠ ਕੀਤਾ ਵੀ ਲਾਭਦਾਇਕ ਹੋਏਗਾ। ਫਿਰ ਜਿਹੜਾ ਗੁਰਮੰਤਰ ਮੂਲ ਮੰਤਰ ਮੈਂ ਪੜ੍ਹਾਂਗਾ, ਫਾਇਦਾ ਹੋਏਗਾ। ਪਰ ਮੈਂ ਮੰਨ ਹੀ ਨਹੀਂ ਰਿਹਾ, ਮੈਂ ਤਾਂ ਮੁਨਕਰ ਹੋਈ ਜਾ ਰਿਹਾ ਉਸ ਤੋਂ। ਸਤਿਗੁਰੂ ਜੀ ਕਹਿੰਦੇ ਮਨ ਅਰਪ ਸਖੀ, ਹੇ ਸਖੀਏ, ਤੂੰ ਪਰਮਾਤਮਾ ਦੇ ਅੱਗੇ, ਸੱਚ ਦੇ ਅੱਗੇ, ਅਕਾਲ ਦੇ ਅੱਗੇ, ਉਸ ਅਵਿਨਾਸ਼ੀ ਦੇ ਅੱਗੇ ਆਪਣਾ ਮਨ ਅਰਪ। ਸਖੀ ਸਹੇਲੀ ਕਹੋ ਸਮਝਾਵੇ, ਸਖੀ ਸਹੇਲੀ ਨੂੰ ਸਮਝਾ ਰਹੀ ਹੈ, ਭੈਣੇ ਤੈਨੂੰ ਇਹ ਗੁਣ ਧਾਰਨ ਕਰਨੇ ਪੈਣੇ ਨੇ। ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ। ਪਹਿਲਾਂ ਮਨ ਅਰਪ, ਹੁਣ ਜਦੋਂ ਖੰਡੇ ਦੀ ਪਹੁ ਲੈਂਦੇ ਹਾਂ ਉਦੋਂ ਸਾਡਾ ਇੱਕ ਪ੍ਰਣ ਹੈ, ਮਨ ਅਰਪਣਾ। ਬਾਬਾ ਲਹਿਣਾ ਜੀ ਨੇ ਜਾ ਕੇ ਗੁਰੂ ਨਾਨਕ ਪਿਤਾ ਮਹਾਰਾਜ ਨੂੰ ਮਨ ਅਰਪਿਆ ਸੀ, ਅਤੇ ਮਹਾਰਾਜ ਨੇ ਆਖਿਆ ਸੀ, ਲਹਿਣਾ ਜੀ ਤੁਸੀਂ ਜਿਵੇਂ ਘੋੜੇ ਦੀਆਂ ਵਾਗਾਂ ਮੈਨੂੰ ਫੜਾਈਆਂ ਨੇ ਨਾ, ਇੱਦਾਂ ਮਨ ਰੂਪੀ ਘੋੜੇ ਦੀਆਂ ਵਾਗਾਂ ਵੀ ਫੜਾ ਦਿਓ, ਅੱਜ ਮਨ ਵੀ ਅਰਪ ਦਿਓ। ਲਹਿਣਾ ਜੀ ਇਸ਼ਾਰਾ ਸਮਝ ਗਏ, ਮਨ ਦੇ ਘੋੜੇ ਦੀਆਂ ਵਾਗਾਂ ਫੜਾ ਦਿੱਤੀਆਂ। ਅਸੀਂ ਕੀ ਕਰਦੇ ਹਾਂ, ਅਸੀਂ ਸਰੀਰ ਨੂੰ ਸਿੱਖ ਬਣਾ ਲੈਂਦੇ ਹਾਂ, ਮਨ ਸਿੱਖ ਗੁਰੂ ਦਾ ਨਹੀਂ ਬਣਦਾ, ਸੁਰਤ ਗੁਰੂ ਦੀ ਸਿੱਖ ਨਹੀਂ ਬਣਦੀ, ਅੰਦਰ ਦੇ ਵਿੱਚ ਤਬਦੀਲੀ ਨਹੀਂ ਆਉਂਦੀ। ਸਰੀਰ ਦਾ ਸਿੱਖ ਬਣਨਾ ਬੜਾ ਸੌਖਾ ਹੈ। ਕਿਵੇਂ? ਸਰੀਰ ਰਾਤ ਸੌਂਦਾ ਹੈ, ਸਵੇਰੇ ਅਨਾਊਂਸਮੈਂਟ ਹੁੰਦੀ ਹੈ, ਖੰਡੇ ਦੀ ਪੌਲ ਤਿਆਰ ਹੁੰਦੀ ਹੈ, ਮੈਂ ਜਾ ਕੇ ਖੰਡੇ ਦੀ ਪੌਲ ਲੈ ਲੈਂਦਾ ਵਾਂ, ਲੋਕ ਮੇਰਾ ਸਰੂਪ ਵੇਖ ਕੇ ਕਹਿੰਦੇ ਨੇ ਹੁਣ ਇਹ ਗੁਰੂ ਦਾ ਸਿੱਖ ਬਣ ਗਿਆ। ਸਰੀਰ ਨੂੰ ਵੇਖ ਕੇ ਕਿਹਾ ਨਾ, ਉਹ ਹੀ ਖੰਡੇ ਦੀ ਪੌ ਲੈਣ ਵਾਲਾ ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਵੀ ਲੈ ਕੇ ਜਾ ਰਿਹਾ, ਸੁਰਤ ਸਿੱਖ ਨਹੀਂ ਬਣੀ। ਉਹਨੇ ਹੀ ਕੜੇ ਦੇ ਨਾਲ ਮੌਲੀ ਵੀ ਬੱਧੀ ਹੈ, ਉਹਨੇ ਧਾਗਾ ਤਵੀਤ ਵੀ ਬੰਨਿਆ ਹੈ, ਉਹ ਸਵੇਰੇ ਉੱਠ ਕੇ ਦੁਕਾਨ ਖੋਲ੍ਹਦਾ ਹੈ ਅਤੇ ਨਿੰਬੂ ਅਤੇ ਮਿਰਚਾਂ ਟਿੰਗਣੀਆਂ ਨਹੀਂ ਭੁੱਲਦਾ। ਆ ਅੰਮ੍ਰਿਤਸਰ ਦੀ ਗੱਲ ਹੈ, ਇੱਕ ਦਿਨ ਇੱਕ ਹਿੰਦੂ ਵੀਰ ਦੀ ਦੁਕਾਨ 'ਤੇ ਮੈਨੂੰ ਜਾਣ ਦਾ ਮੌਕਾ ਮਿਲਿਆ, ਬੜਾ ਕੁਝ ਸਿੱਖਣ ਨੂੰ ਮਿਲਿਆ। ਮੈਂ ਉਹਦੀ ਦੁਕਾਨ 'ਤੇ ਜਾ ਕੇ ਖਲੋਤਾ ਬਾਹਰ, ਅਤੇ ਉਹ ਨਿੰਬੂ ਅਤੇ ਮਿਰਚਾਂ ਅਸਲੀ ਨਹੀਂ ਸਨ, ਰਬੜ ਜਿਹੇ ਦੇ ਬਣੇ ਹੋਏ, ਦੋ ਨਿੰਬੂ ਅਤੇ ਵਿਚਕਾਰ ਚਾਰ ਪੰਜ ਮਿਰਚਾਂ ਵਿੱਚੋਂ ਦੀ ਨਕਲੀ ਧਾਗਾ ਪਰੋਇਆ ਹੋਇਆ। ਮੈਂ ਕਿਹਾ ਜੀ ਕਮਾਲ ਦੀ ਗੱਲ ਹੈ, ਪਹਿਲਾਂ ਤਾਂ ਅਸਲੀ ਵਿਕਦੇ ਹੁੰਦੇ ਸਨ ਨਿੰਬੂ ਅਤੇ ਮਿਰਚਾਂ, ਇਹ ਕਿਸ ਵਾਸਤੇ ਵੇਚਦੇ ਹੋ? ਉਹ ਅੱਗਿਓਂ ਕੀ ਕਹਿੰਦਾ, ਨੌਜਵਾਨ ਸੀ, ਕਹਿੰਦਾ ਵੀਰ ਜੀ ਲੋਕ ਕਹਿੰਦੇ ਨੇ ਇਹਦੇ ਨਾਲ ਨਜ਼ਰ ਨਹੀਂ ਲੱਗਦੀ, ਲੋਕ ਕਹਿੰਦੇ ਨੇ ਇਹਦੇ ਨਾਲ ਨਜ਼ਰ ਨਹੀਂ ਲੱਗਦੀ। ਮੈਂ ਕਿਹਾ ਇਹ ਪਹਿਲਾਂ ਤਾਂ ਅਸਲੀ ਹੁੰਦੇ ਸਨ, ਇਹ ਨਕਲੀ? ਕਹਿੰਦੇ ਹੁਣ ਬੰਦਾ ਸੋਚਦਾ ਪੰਜਾਂ ਦੋ ਇੱਕ ਸਵੇਰੇ ਟੰਗੀ ਦਾ ਸ਼ਾਮਾਂ ਤੱਕ ਸੁੱਕ ਜਾਂਦੇ ਨੇ, ਨਿੰਬੂ ਤਾਂ ਵੈਸੇ ਨਹੀਂ ਮਿਲਦੇ ਸ਼ਿਕੰਜਵੀ ਪੀਣ ਨੂੰ ਵੀ ਅੱਜ ਕੱਲ੍ਹ, ਸੋਚਿਆ ਚਲੋ ਇਹੋ ਹੀ ਲਿਆ ਕੇ ਪੱਕੇ ਰੱਖ ਲਈਏ। ਮੈਂ ਕਿਹਾ ਇਹਦੇ ਨਾਲ ਨਜ਼ਰ ਹਟਦੀ ਹੈ? ਨਹੀਂ, ਲੋਕ ਕਹਿੰਦੇ ਨੇ ਵੀ ਇਹਦੇ ਨਾਲ ਨਜ਼ਰ ਨਹੀਂ ਲੱਗਦੀ। ਉੱਥੋਂ ਉਹਦੇ ਇਸ ਪੁਆਇੰਟ 'ਚੋਂ ਮੈਨੂੰ ਕੁਝ ਸਿੱਖਣ ਨੂੰ ਮਿਲਿਆ। ਮੈਂ ਕਿਹਾ ਤੁਸੀਂ ਟੀ ਵੀ ਲੈਣ ਜਾਂਦੇ ਹੋ, ਤੁਸੀਂ ਜਾ ਕੇ ਪੁੱਛੋ ਟੀ ਵੀ ਵਾਲੇ ਨੂੰ ਇਹ 'ਚ ਫੋਟੋ ਆਉਂਦੀ ਹੈ, ਉਹ ਅੱਗੇ ਕਹਵੇ ਲੋਕ ਕਹਿੰਦੇ ਨੇ ਇਹ 'ਚ ਫੋਟੋ ਆਉਂਦੀ ਹੈ, ਅਸੀਂ ਖਰੀਦਾਂਗੇ? ਅਸੀਂ ਜਾ ਕੇ ਫਰਿੱਜ ਵਾਲੇ ਨੂੰ ਕਹੀਏ ਇਹ 'ਚ ਬਰਫ਼ ਜੰਮਦੀ ਹੈ, ਪਾਣੀ ਠੰਡਾ ਹੁੰਦਾ ਹੈ, ਉਹ ਅੱਗੇ ਕਹਵੇ ਲੋਕ ਕਹਿੰਦੇ ਨੇ ਇਹ 'ਚ ਬਰਫ਼ ਜੰਮਦੀ ਹੈ, ਲੋਕ ਕਹਿੰਦੇ ਨੇ ਪਾਣੀ ਠੰਡਾ ਕਰਦੀ ਹੈ, ਅਸੀਂ ਖਰੀਦਣ ਲੱਗੇ ਹਾਂ। 100 ਵਾਰੀ ਸੋਚਾਂ ਗੱਡੀ ਲੈਣ ਜਾਈਏ, ਸੈਕਿੰਡ ਹੈਂਡ ਹੀ, ਨਵੀਂ ਨਾ ਖੜੀਏ, ਏਜੰਸੀ 'ਚ ਖਲੋਤੀ ਹੋਵੇ, ਜਾ ਕੇ ਕਹੀਏ ਜੀ ਇਹ ਗੱਡੀ ਲੈਣੀ ਹੈ, ਇਹ ਚੱਲਦੀ ਹੈ? ਅਤੇ ਮਾਲਕ ਕਹੇ ਜੀ ਲੋਕ ਕਹਿੰਦੇ ਨੇ ਇਹ ਚੱਲਦੀ ਹੈ, ਪਤਾ ਨਹੀਂ ਮੈਨੂੰ ਚੱਲਦੀ ਕਿ ਨਹੀਂ ਚੱਲਦੀ। ਹਰ ਵੇਚਣ ਵਾਲਾ ਆਪਣੀ ਚੀਜ਼ ਦੀ ਤਾਰੀਫ ਕਰਦਾ, ਤਾਂ ਖਰੀਦੇ ਹਾਂ ਅਸੀਂ। ਮੱਝ ਲੈਣ ਜਾਣੀ ਹੋਵੇ, ਅਸੀਂ ਕਹੀਏ ਜੀ ਦੁੱਧ ਦਿੰਦੀ ਹੈ, ਉਹ ਕਹੇ ਜੀ ਲੋਕ ਕਹਿੰਦੇ ਨੇ ਦੁੱਧ ਦਿੰਦੀ ਹੈ, ਮੈਨੂੰ ਤਾਂ ਪਤਾ ਨਹੀਂ। ਅਸੀਂ ਪੈਸੇ ਥੋੜ੍ਹਾ ਸੁੱਟ ਕੇ ਆਵਾਂਗੇ। ਅਸੀਂ ਤਾਂ ਖਰੀਦੇ ਹਾਂ ਜਦੋਂ ਵੇਚਣ ਵਾਲਾ ਉਹਦੀ ਤਾਰੀਫ ਕਰਦਾ ਹੈ। ਵੇਚਣ ਵਾਲਾ ਕੋਈ ਵੀ ਚੀਜ਼ ਹੈ, ਏਸੀ ਹੈ, ਅਸੀਂ ਏਸੀ ਲੈਣ ਜਾਈਏ, ਜੀ ਇਹ ਠੰਡਾ ਕਰਦਾ ਹੈ, ਕਮਰੇ ਨੂੰ ਠੰਡਾ ਰੱਖੇਗਾ। ਲੋਕ ਕਹਿੰਦੇ ਨੇ ਇਹ ਕਮਰੇ ਨੂੰ ਠੰਡਾ ਕਰਦਾ, ਮੈਨੂੰ ਤਾਂ ਪਤਾ ਨਹੀਂ। ਨਿੰਬੂ ਵੇਚਣ ਵਾਲਾ ਕਹਿ ਰਿਹਾ ਹੈ ਪਤਾ ਨਹੀਂ, ਲੋਕ ਕਹਿੰਦੇ ਨੇ ਨਜ਼ਰਾਂ ਨਹੀਂ ਲੱਗਦੀਆਂ, ਮੈਨੂੰ ਤਾਂ ਪਤਾ ਨਹੀਂ। ਇਹ ਹਿੰਦੂ ਵੀਰ ਕਹਿ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ, ਦਰਬਾਰ ਸਾਹਿਬ ਦੇ ਬਿਲਕੁਲ ਜ਼ਿਆਦਾ ਨਹੀਂ 100 ਮੀਟਰ ਦੀ ਦੂਰੀ 'ਤੇ ਦੁਕਾਨ ਹੈ। ਮੈਂ ਬੜਾ ਪ੍ਰਭਾਵਿਤ ਹੋਇਆ, ਮੈਂ ਕਿਹਾ ਵਾਹ, ਇਹਦਾ ਅਰਥ ਤੁਸੀਂ ਨਹੀਂ ਮੰਨਦੇ? ਕਹਿੰਦਾ ਨਹੀਂ ਜੀ, ਲੋਕ ਖਰੀਦਦੇ ਨੇ, ਅਸੀਂ ਦੇਈ ਜਾਂਦੇ, ਸਾਡਾ ਤਾਂ ਮਾਲ ਵਿਕਦਾ, ਲੋਕ ਕਹਿੰਦੇ ਨੇ। ਮੈਂ ਕਿਹਾ ਕਿੰਨੇ ਕੁ ਜਾਣੇ? ਕਹਿੰਦਾ ਸਰਦਾਰ ਜੀ ਵੀ ਲੈਣ ਆਉਂਦੇ ਨੇ, ਗਾਤਰਿਆਂ ਵਾਲੇ ਵੀ ਲੈਣ ਆਉਂਦੇ ਨੇ, ਨੀਲੀਆਂ ਕਾਲੀਆਂ ਪੀਲੀਆਂ ਪੱਗਾਂ ਵਾਲੇ ਵੀ ਲੈਣ ਆਉਂਦੇ ਨੇ। ਅਤੇ ਮੈਂ ਕਿਹਾ ਬਿਲਕੁਲ ਗੱਲ ਸਹੀ ਹੈ, ਉਹਨਾਂ ਨੇ ਸਰੀਰ ਨੂੰ ਸਿੱਖ ਬਣਾ ਲਿਆ, ਸੁਰਤ ਅਤੇ ਮਨ ਨੂੰ ਸਿੱਖ ਨਹੀਂ ਬਣਾਇਆ। ਖੰਡੇ ਦੀ ਪੌਲ ਦਾ ਅਰਥ ਜਿਹੜੀ ਉਹ ਆਪਾਂ ਗੱਲ ਕਰ ਰਹੇ ਸੀ ਚਰਨ ਪੌਲ ਦਾ, ਗੁਰੂ ਸਾਹਿਬ ਆਪਣੇ ਚਰਨ ਧੋਲ ਕੇ ਪਿਆਉਣ ਨਹੀਂ ਸੀ ਆਏ, ਜਿਹੜੇ ਚਰਨ 70 ਸਾਲ ਤੋਂ ਬਾਅਦ ਨਾਸ਼ ਹੋ ਜਾਣੇ ਸੀ, ਸਤਿਗੁਰੂ ਜੀ ਉਹ ਚਰਨ ਧੋਲ ਕੇ ਪਿਆਉਣ ਆਏ ਸੀ, ਜਿਹੜੇ ਚਰਨ ਕਦੀ ਮਰਦੇ ਨਹੀਂ। ਉਹ ਆਦਿ ਉਹ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸ਼ਬਦ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ। ਸਰੀਰ ਸਮੇਂ ਦੇ ਨਾਲ ਤਬਦੀਲ ਹੁੰਦਾ ਹੈ, ਇਸੇ ਵਿੱਚੋਂ ਅਸੀਂ ਭੋਗ ਲਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਦੂਜੇ ਧਰਮਾਂ ਵਿੱਚ, ਦੂਜੇ ਮਤਾਂ ਵਿੱਚ ਮੂਰਤੀਆਂ ਨੂੰ ਭੋਗ ਲੱਗਦੇ ਨੇ, ਅਸੀਂ ਗੁਰੂ ਅੱਗੇ ਵੀ ਕਹਿਤਾ ਜੀ ਵੇਖੋ ਸਰੀਰ ਹੈ, ਇਹਨੂੰ ਇਹ ਛਕਦਾ ਹੈ, ਇਹ ਤਾਂ ਇਹਦੇ ਅੱਗੇ ਕੜਾਹ ਪ੍ਰਸ਼ਾਦ ਦੀ ਦੇਗ ਰੱਖੋ ਅਤੇ ਤੁਸੀਂ ਵੇਖੋ, ਇਹ ਤੁਸੀਂ ਅਰਦਾਸ ਕਰਕੇ ਵੇਖੋ, ਸ਼ਰਧਾ ਦੇ ਨਾਲ ਦੇਗ ਘਟਦੀ ਹੈ। ਇੱਕ ਬੇਨਤੀ ਕਰਾਂ, ਜਦੋਂ ਅਸੀਂ ਕਿਸੇ ਦੇ ਕੋਲੋਂ ਦੁੱਧ ਲੈਣ ਜਾਂਦੇ ਹਾਂ ਨਾ, ਇਹ ਚੁੰਦਾ ਚੁੰਦਾ ਦੁੱਧ, ਗਰਮ ਗਰਮ ਦੁੱਧ, ਅਜੇ ਮੱਝ ਦੇ ਥੱਲਿਓਂ, ਗਾਂ ਦੇ ਥੱਲਿਓਂ ਦੁੱਧ ਚੋਇਆ ਹੋਵੇ, ਤੁਸੀਂ ਮਿਣ ਕੇ 10 ਲੀਟਰ ਲੈ ਆਓ, 2 ਘੰਟਿਆਂ ਬਾਅਦ ਉਹਨੂੰ ਜੋਖ ਕੇ ਵੇਖਿਓ, 0.5 ਲੀਟਰ ਦੁੱਧ ਗਾਇਬ ਹੋਏਗਾ ਵਿੱਚੋਂ। ਆਟਾ ਗਰਮ ਗਰਮ ਪਿਆ ਲਿਆਓ ਬਾਜ਼ਾਰੋਂ, ਜਾ ਕੇ ਚੱਕੀ ਤੋਂ ਗਰਮ ਗਰਮ 100 ਕਿਲੋ ਆਟਾ ਤੋਲ ਲਿਆਓ, ਗਰਮ ਗਰਮ ਉਸ ਵੇਲੇ ਤੋਲਣ ਤੋਂ ਬਾਅਦ ਉਹਨੂੰ ਜੋਖ ਲਓ, ਉਸੇ ਵੇਲੇ ਜਦੋਂ ਤੁਸੀਂ ਉਹਨੂੰ ਆਟਾ ਪਿਆਇਆ ਜੋਖ ਕੇ ਘਰ ਲੈ ਆਓ, 3-4 ਘੰਟਿਆਂ ਬਾਅਦ ਜਦੋਂ ਠੰਡਾ ਹੋ ਗਿਆ ਉਹਨੂੰ ਜੋਖਿਓ, 100 ਕਿਲੋ 'ਚੋਂ 1-1.5 ਕਿਲੋ ਦਾ ਫਰਕ ਹੋਏਗਾ। ਕਿਉਂ? ਉਹਦੇ ਵਿੱਚੋਂ ਭਾਫ ਉੱਡ ਗਈ ਹੈ। ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ ਗਰਮ ਗਰਮ, ਉਹਨੂੰ ਤੁਸੀਂ ਠੰਡੀ ਜੋਖ ਕੇ ਵੇਖੋ, ਗਰਮ ਅਤੇ ਠੰਡੀ ਦੇ ਵੇਟ ਵਿੱਚ ਫਰਕ ਹੋਏਗਾ। ਅਸੀਂ ਲੌਜਿਕ ਨਹੀਂ ਸਮਝੇ, ਅਸੀਂ ਜਿਵੇਂ ਦੂਜੇ ਸਰੀਰਾਂ ਦੇ ਪਿੱਛੇ ਭੱਜਦੇ ਸੀ, ਅਸੀਂ ਵੀ ਸਰੀਰਾਂ ਮਗਰ ਭੱਜਣ ਲੱਗ ਪਏ। ਜੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਉਹਦੇ ਵਿੱਚ ਬਾਕਾਇਦਾ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਜੋ ਕੜਾਹ ਪ੍ਰਸ਼ਾਦ ਦੀ ਦੇਗ ਰੱਖਣੀ ਹੈ, ਉੱਥੇ ਲਫਜ਼ ਪ੍ਰਵਾਨ ਵਰਤਣਾ ਹੈ। ਪਰ ਅਸੀਂ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਹੇ ਹਰੀ ਜੀ ਇਹਨੂੰ ਭੋਗ ਲਾਓ, ਇਹ ਦੇਗ ਨੂੰ ਆਣ ਕੇ ਭੋਗ ਲਾਓ, ਤਾਂ ਕਿ ਅਸੀਂ ਸਾਰੇ ਸ਼ੀਤ ਪ੍ਰਸ਼ਾਦ ਛਕ ਲਈਏ। ਅਸੀਂ ਸਮਝ ਨਹੀਂ ਸਕੇ ਕਿ ਸਤਿਗੁਰ ਪਾਤਸ਼ਾਹ ਸਰੀਰਾਂ ਨਾਲ ਨਹੀਂ ਜੋੜਨਾ ਆਏ, ਸ਼ਬਦ ਸਿਧਾਂਤ ਨਾਲ ਜੋੜਨਾ ਆਏ ਸੀ। ਜਦੋਂ ਮਨ ਅਰਪਿਆ ਜਾਏਗਾ ਫਿਰ ਅੰਦਰੋਂ ਵਿਕਾਰ, ਫਿਰ ਜਦੋਂ ਮਨ ਸਿੱਖ ਬਣ ਗਿਆ ਨਾ, ਜਦੋਂ ਅਸੀਂ ਗੁਰਦੁਆਰੇ ਮੱਥਾ ਟੇਕਣ ਦਾ ਅਰਥ ਵੀ ਕੱਲ੍ਹ ਵੀ ਬੇਨਤੀ ਕੀਤੀ ਸੀ, ਜੋ ਕੱਲ੍ਹ ਹੁਕਮਨਾਮਾ ਧਨਾਸਰੀ ਰਾਗ 'ਚ ਗੁਰੂ ਅਰਜਨ ਸਾਹਿਬ ਜੀ ਦਾ ਆਇਆ ਸੀ, ਬੰਧਨਾ ਹਰ ਬੰਧਨਾ ਸਾਡੇ ਅੰਦਰੋਂ ਸ਼ੰਕੇ ਹੀ ਨਵਾ ਦਿੱਤੇ, ਤੂੰ ਕੇਵਲ ਹਰੀ ਦੀ ਅੱਗੇ ਬੰਧਨਾ ਕਰਨੀ ਹੈ, ਸੱਚ ਅੱਗੇ ਬੰਧਨਾ ਕਰਨੀ ਹੈ, ਸੱਚ ਅੱਗੇ ਸਿਰ ਚੁਕਾਉਣਾ, ਇਸ ਤੋਂ ਇਲਾਵਾ ਕਿਸੇ ਅੱਗੇ ਸਿਰ ਨਹੀਂ ਚੁਕਾਉਣਾ। ਪਰ ਜਿਨ੍ਹਾਂ ਨੂੰ ਸਮਝਾਇਆ ਮਾਲਕ ਨੇ, ਉਹਨਾਂ ਦਾ ਸਿਰ ਪਤਾ ਨਹੀਂ ਕਿੱਥੇ ਕਿੱਥੇ ਚੁੱਕੀ ਜਾ ਰਿਹਾ ਹੈ। ਜਿਨ੍ਹਾਂ ਨੂੰ ਸਮਝਾਇਆ ਸੀ ਨਾ ਮਾਲਕ ਨੇ, ਉਹਨਾਂ ਨੇ ਸੱਚ ਤੋਂ ਪਹਿਲਾਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸਿਰ ਚੁਕਾ ਦਿੱਤਾ। ਛੋਟੀ ਜਿਹੀ ਉਦਾਹਰਨ ਦੇਵਾਂ, ਬੱਚਾ ਪਿਤਾ ਘਰ ਬੈਠਾ ਹੋਵੇ ਅਤੇ ਗੁਆਂਢੀਆਂ ਨੂੰ ਜਾ ਕੇ ਕਹੇ, ਅੰਕਲ ਮੇਰਾ ਪਿਤਾ ਮੈਨੂੰ ਗਿਫਟ ਨਹੀਂ ਲੈ ਕੇ ਦਿੱਤਾ, ਤੁਸੀਂ ਲਿਆ ਦਿਓ ਬਾਜ਼ਾਰੋਂ। ਅੰਕਲ ਬੱਚੇ ਦੀ ਮਾਸੂਮੀਅਤ ਵੇਖ ਕੇ ਲਿਆ ਦੇਵੇ, ਅਤੇ ਬੱਚਾ ਆਣ ਕੇ ਪਿਤਾ ਨੂੰ ਵਿਖਾਵੇ, ਪਿਤਾ ਜੀ ਆਹ ਕਿੱਡਾ ਸੋਹਣਾ ਵੇਖੋ ਖਿਡੌਣਾ ਗੁਲਦਸਤਾ, ਕਿੱਡਾ ਸੋਹਣਾ ਗਿਫਟ ਮੈਨੂੰ ਲਿਆ, ਕਿਹਨੇ ਲਿਆ ਕੇ ਦਿੱਤਾ ਬੇਟਾ? ਗੁਆਂਢੀਆਂ ਦੇ ਅੰਕਲ ਨੇ ਲਿਆ ਕੇ ਦਿੱਤਾ ਹੈ, ਆਪੇ ਨਹੀਂ ਮੈਂ ਮੰਗਿਆ ਸੀ। ਬਾਪ ਕੀ ਸੋਚੇਗਾ? ਬਾਪ ਇਹ ਸੋਚੇਗਾ ਨਾ, ਮੈਨੂੰ ਤੂੰ ਜਿਉਂਦਿਆਂ ਹੀ ਮਾਰ ਦਿੱਤਾ। ਉਹ ਕਹੇਗਾ ਉੱਦਾਂ ਤਾਂ ਆਪਣੇ ਵਧੀਆ ਵਧੀਆ ਕੱਪੜੇ, ਠਾਠ ਬਾਠ, ਚੰਗੀ ਗੱਡੀ, ਚੰਗਾ ਘਰ, ਬੱਚੇ ਦੀਆਂ ਸਧਰਾਂ ਨਹੀਂ ਪੂਰੀਆਂ ਕਰ ਸਕਦੇ। ਸਾਨੂੰ ਆਪਣਾ ਬੱਚਾ ਪ੍ਰਵਾਨ ਨਹੀਂ ਜੇ ਗੁਆਂਢੀਆਂ ਕੋਲੋਂ ਜਾ ਕੇ ਚੀਜ਼ ਮੰਗੇ। ਅਤੇ ਬਾਬਾ ਕਬੀਰ ਜੀ ਕੀ ਕਹਿੰਦੇ ਨੇ, ਰੇ ਜੀ ਨਲੱਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾਂ ਕੋ ਠਾਕੁਰ ਊਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਹਦਾ ਮਾਲਕ ਇੰਨਾ ਸੱਚਾ ਉੱਚਾ ਹੋਵੇ, ਉਹਦਾ ਪੁੱਤ ਜਾ ਕੇ ਕਿਸੇ ਹੋਰ ਕੋਲੋਂ ਮੰਗੇ, ਕਹਿਣ ਲੱਗੇ ਤੂੰ ਥੋੜ੍ਹਾ ਜਿਹਾ ਵੇਖ, ਜਿਹਦਾ ਮਾਲਕ ਇੰਨਾ ਉੱਚਾ ਹੋਵੇ ਉਹਦਾ ਬੱਚਾ ਕਿਸੇ ਭਿਖਾਰੀ ਕੋਲੋਂ ਜਾ ਕੇ ਮੰਗੇ, ਗੱਲ ਸ਼ੋਭਦੀ ਹੈ। ਮਾਂ ਨੂੰ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਪਰ ਦੁਖਾਂਤ ਤਾਂ ਇਸ ਗੱਲ ਦਾ ਨਾ, ਜਿਹਦੇ ਕੋਲੋਂ ਮੰਗ ਰਹੇ ਹਾਂ ਉਹਨੂੰ ਇਨਸਾਨ ਨਹੀਂ ਸਮਝ ਰਹੇ, ਅਸੀਂ ਭਗਵਾਨ ਸਮਝ ਰਹੇ ਹਾਂ। ਫਰਕ ਤਾਂ ਇੱਥੇ ਪੈ ਗਿਆ ਨਾ, ਜਿਹੜਾ ਵੀ ਕਿਸੇ ਕੋਲੋਂ ਜਾ ਕੇ ਮੰਗ ਰਿਹਾ ਇਹ ਥੋੜ੍ਹਾ ਕਹਿੰਦਾ ਉਹ ਇਨਸਾਨ ਹੈ, ਨਹੀਂ ਜੀ ਨਹੀਂ, ਉਹ ਤਾਂ ਬੜੀ ਪਹੁੰਚੀ ਹੋਈ ਹਸਤੀ ਹੈ, ਉਹ ਤਾਂ ਆਉਣ ਵਾਲੇ ਸਮੇਂ ਨੂੰ ਸਭ ਕੁਝ ਦੱਸ ਦਿੰਦੇ ਨੇ, ਸਾਰਾ ਕੁਝ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਤਾਂ ਆਪਣੀ ਮੌਤ ਬਾਰੇ ਵੀ ਪਤਾ ਲੱਗ ਗਿਆ ਸੀ, ਬੜਾ ਕੁਝ ਐਸਾ ਐਸਾ ਸਾਡੇ ਇਤਿਹਾਸ ਵਿੱਚ ਜੋੜ ਦਿੱਤਾ ਗਿਆ। ਦੂਜੀ ਗੱਲ, ਗੁਰੂ ਅਰਜਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਇੱਕ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੋਰ ਘਟਨਾ ਜੁੜੀ ਹੈ, ਤੁਸੀਂ ਕਈ ਵਾਰੀ ਗੁਰਪੁਰਬਾਂ 'ਤੇ ਸੁਣੀ ਹੋਏਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਸਰੀਰ ਤਿਆਗਿਆ ਅਤੇ ਦੋ ਫਿਰਕਿਆਂ 'ਚ ਲੜਾਈ ਪੈ ਗਈ, ਇਸਲਾਮ ਮਤ ਵਿੱਚ ਹਿੰਦੂ ਮਤ ਵਿੱਚ, ਦੋਵਾਂ 'ਚ ਫਰਕ ਪੈ ਗਿਆ। ਦੋਵਾਂ ਨੇ ਕਹਿਤਾ, ਉਹ ਕਹਿੰਦੇ ਜੀ ਇਹ ਸਾਡਾ ਪੀਰ ਹੈ, ਉਹ ਕਹਿੰਦੇ ਸਾਡਾ ਗੁਰੂ ਹੈ, ਉਹ ਸਾਡਾ ਪੀਰ ਹੈ, ਲੜਾਈ ਪੈ ਗਈ। ਅਸੀਂ ਇਹਨੂੰ ਦਫਨਾਉਣਾ ਹੈ, ਉਹ ਕਹਿੰਦੇ ਅਸੀਂ ਇਹਦਾ ਸੰਸਕਾਰ ਕਰਨਾ ਹੈ। ਇਹ ਅਸੀਂ ਅਕਸਰ ਸੁਣਦੇ ਹਾਂ, ਥੋੜ੍ਹਾ ਜਿਹਾ ਬਰੀਕ ਸੋਚ ਨਾਲ ਇਹ 'ਤੇ ਪਹਿਰਾ ਦੇਣਾ। ਕਹਿੰਦੇ ਲੜਾਈ ਪੈ ਗਈ, ਗੁਰੂ ਮਹਾਰਾਜ ਦੇ ਸਰੀਰ ਦੇ ਉੱਪਰ ਕੱਪੜਾ ਪਾਇਆ ਗਿਆ, ਚਾਦਰ ਪਾਈ ਗਈ। ਜਦੋਂ ਵੇਖਿਆ ਥੋੜ੍ਹੇ ਚਿਰ ਬਾਅਦ ਚਾਦਰ ਚੁੱਕੀ ਤਾਂ ਥੱਲੇ ਸਰੀਰ ਹੀ ਹੈ ਨਹੀਂ, ਗਾਇਬ ਹੋ ਗਿਆ, ਅੱਧੀ ਅੱਧੀ ਚਾਦਰ ਪਾੜ ਲਈ। ਦੁਨੀਆ ਦਾ ਮਾਮੂਲੀ ਤੋਂ ਮਾਮੂਲੀ ਬਾਬਾ ਚੜ੍ਹਾਈ ਕਰ ਜਾਏ ਅਤੇ ਉਹਦੇ ਵੀ 50-60 ਹਜ਼ਾਰ ਚੇਲੇ ਇਕੱਠੇ ਹੋ ਜਾਂਦੇ ਨੇ, ਜਿੱਦਣ ਉਹਦਾ ਅੰਤਮ ਦਾਹ ਕਰਨਾ ਪੈਂਦਾ ਹੈ। ਦੁਨੀਆ 'ਤੇ ਕ੍ਰਾਂਤੀ ਲਿਆਉਣ ਵਾਲੇ, ਆਪਣੇ ਬੱਚਿਆਂ ਦਾ ਪਿਆਰ ਵੀ ਸਾਡੇ ਬੱਚਿਆਂ 'ਤੇ ਲਟਾਉਣ ਵਾਲੇ, ਆਪਣੇ ਬੱਚਿਆਂ ਦਾ ਜਿਹੜਾ ਪਿਆਰ ਸ੍ਰੀ ਚੰਦ ਅਤੇ ਲਖਮੀ ਦਾਸ 'ਤੇ ਲਟਾਉਣਾ ਸੀ, ਉਹਨੇ ਸਾਡੇ ਲਈ ਰਾਖਰਵਾਂ ਰੱਖ ਲਿਆ ਵੀ ਇਹ ਸ੍ਰੀ ਚੰਦ ਅਤੇ ਲਖਮੀ ਦਾਸ ਦੀ ਕੋਈ ਗੱਲ ਨਹੀਂ। ਪਤਾ ਨਹੀਂ ਕਿੰਨੇ ਲਖਮੀ ਦਾਸ ਅਤੇ ਸ੍ਰੀ ਚੰਦ ਘਰਾਂ ਵਿੱਚ ਨੇ ਜਿਨ੍ਹਾਂ ਨੂੰ ਉਹਦੇ ਬਣਦੇ ਹੱਕ ਨਹੀਂ ਮਿਲ ਰਹੇ। ਥੋੜ੍ਹਾ ਜਿਹਾ ਇਸ ਬੰਨੇ ਸੋਚਣਾ, ਪਟਵਾਰੀ ਦਾ ਅੱਜ ਦੇ ਸਮੇਂ 'ਚ ਕੋਈ ਪੁੱਤਰ ਹੋਵੇ ਕਿੱਦਾਂ ਦਾ ਉਹਦਾ ਰਹਿਣ ਸਹਿਣ ਹੋਏਗਾ, ਕਿੱਦਾਂ ਦਾ ਉਹਦਾ ਖਾਣਾ ਪਹਿਨਣਾ ਹੋਏਗਾ। ਮਾਮੂਲੀ ਘਰਾਣੇ ਨਾਲ ਸੰਬੰਧ ਨਹੀਂ ਰੱਖਦੇ ਗੁਰੂ ਨਾਨਕ ਪਿਤਾ ਮਹਾਰਾਜ, ਐਡੀ ਉੱਚੀ ਸੋਚ ਦੇ ਮਾਲਕ ਹੁਣ ਭਾਗਾਂ ਵਾਲੇ ਹੋ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਤਿਆਗਦੇ ਨੇ, ਗੁਰੂ ਅੰਗਦ ਸਾਹਿਬ ਜੀ ਕਿੱਥੇ ਨੇ ਉਸ ਵਕਤ, ਬਾਬਾ ਬੁੱਢਾ ਜੀ ਕਿੱਥੇ ਨੇ, ਹੋਰ ਅਨੇਕਾਂ ਸਿੱਖ ਕਿੱਥੇ ਨੇ? ਸਿੱਖ ਤਾਂ ਵਿਖਾਏ ਨਹੀਂ ਰਾਈਟਰ ਨੇ, ਕੀ ਵਿਖਾਤਾ? ਉਹ ਕਹਿੰਦੇ ਜੀ ਸਾਡਾ ਹੈ, ਉਹ ਕਹਿੰਦੇ ਜੀ ਸਾਡਾ ਹੈ, ਇਸ ਕਰਕੇ ਸਰੀਰ ਹੀ ਅਲੋਪ ਹੋ ਗਿਆ। ਪਾਗਾਂ ਵਾਲੇ, ਉਹ ਮਾਮੂਲੀ ਤੋਂ ਮਾਮੂਲੀ ਇਨਸਾਨ ਵੀ ਦੁਨੀਆਂ ਤੋਂ ਚੜ੍ਹਾਈ ਕਰਦਾ ਹੈ, ਉਹਦੇ ਵੀ ਹਜ਼ਾਰਾਂ ਚੇਲੇ ਉਹਦੇ ਅੰਤਮ ਸੰਸਕਾਰ 'ਤੇ ਪਹੁੰਚਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦੀ ਸ਼ਖਸੀਅਤ ਨਾਲ ਬਹੁਤ ਵੱਡਾ ਧਰੋਹ ਕਮਾਇਆ। ਆਪ ਹੀ ਤਾਂ ਕਹਿੰਦੇ ਅਸੀਂ 2 ਕਰੋੜ ਸਿੱਖ ਤਿਆਰ ਕੀਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹਨਾਂ 'ਚੋਂ 50 ਹਜ਼ਾਰ ਤਾਂ ਚਾਹੀਦਾ ਸੀ ਨਾ ਮੌਕੇ 'ਤੇ ਹਾਜ਼ਰ, ਜ਼ਿਆਦਾ ਨਾ ਪਾ ਲਈਏ ਤਾਂ 1 ਲੱਖ ਤਾਂ ਹਾਜ਼ਰ ਚਾਹੀਦਾ ਸੀ ਨਾ। ਪਾਗਾਂ ਵਾਲੇ, ਗੁਰੂ ਨਾਨਕ ਪਾਤਸ਼ਾਹ ਜੀ ਜਿਵੇਂ ਇੱਕ ਬੱਚਾ ਜਨਮ ਲੈਂਦਾ, ਜਿਵੇਂ ਮਾਂ ਦੀ ਕੁੱਖ 'ਚੋਂ 9 ਮਹੀਨੇ ਆਮ ਬੱਚਾ ਰਹਿੰਦਾ, ਹਾਂ ਉਹਨਾਂ ਦੀ ਸੋਚ, ਉਹਨਾਂ ਦੀ ਪਵਿੱਤਰ ਆਤਮਾ, ਉਹਨਾਂ ਦੇ ਗੁਣ ਵੇਖ ਕੇ ਪਾਠ ਸਾਹਿਬਾਨਾ ਕਿਹਾ ਸੀ, ਜੋਤ ਰੂਪ ਹਰਿ ਆਪ, ਗੁਰੂ ਨਾਨਕ ਹਾਇਓ ਤਾਂ ਤੇ ਅੰਗਤ ਭਇਓ, ਤਤ ਸਿਓ ਤਤ ਮਿਲਾਇਓ, ਆਪ ਨਰਾਇਣ ਕਲਾ ਧਾਰ ਜਗ ਮੇਂ ਪਰਵਰਿਓ। ਗੁਣ ਵੇਖ ਕੇ ਕਿਹਾ ਸੀ, ਜਿਹੜੇ ਗੁਣ ਤੁਸੀਂ ਸਾਨੂੰ ਦੱਸ ਰਹੇ ਹੋ ਗੁਰੂ ਨਾਨਕ ਸਾਹਿਬ, ਕਿ ਰੱਬ ਵਿੱਚ ਰੱਬ ਨਿਰਭਉ ਹੈ, ਰੱਬ ਨਿਰਵੈਰ ਹੈ, ਰੱਬ ਜੂਨਾ ਤੋਂ ਰਹਿਤ ਹੈ, ਉਹ ਇੱਕ ਸਮੇਂ ਹਰ ਵਕਤ ਇੱਕੋ ਜਿਹਾ ਰਹਿੰਦਾ ਹੈ, ਸਾਰੇ ਗੁਣ ਤਾਂ ਤੁਹਾਡੇ 'ਚ ਦਿਸ ਰਹੇ ਨੇ ਸਾਨੂੰ, ਸਾਰੇ ਗੁਣ ਤਾਂ ਅਸੀਂ ਜ਼ਿੰਦਗੀ ਜਿਉਂਦਿਆਂ ਤੁਹਾਡੇ 'ਚ ਵੇਖੇ ਨੇ, ਸਾਨੂੰ ਤਾਂ ਇੰਝ ਲੱਗਦਾ ਤੁਸੀਂ ਸਾਡੇ ਲਈ ਪਰਮਾਤਮਾ ਦਾ ਰੂਪ ਹੋ, ਤੁਸੀਂ ਪਰਮਾਤਮਾ ਦੀ ਸਾਕਸ਼ਾਤ ਸਾਡੇ ਵਾਸਤੇ ਮੂਰਤ ਹੋ। ਐਡੀ ਉੱਚੀ ਸੋਚ, ਐਡੀ ਪਵਿੱਤਰ ਹਸਤੀ ਹੋਵੇ ਅਤੇ ਉਹਨਾਂ ਦੇ ਜੀਵਨ ਦੇ ਨਾਲ ਅਸੀਂ ਇਨਸਾਫ ਨਹੀਂ ਕੀਤਾ, ਜੋ ਸਾਨੂੰ ਸੁਣਾਇਆ ਗਿਆ ਅਸੀਂ ਅੱਖਾਂ ਮੀਟ ਕੇ ਸੁਣਿਆ ਹੈ ਅਤੇ ਆਪਣੀ ਹੱਡ ਭੰਨਵੀਂ ਮਿਹਨਤ ਜਿਹੜੀ ਹੈ ਸੁਣਾਉਣ ਵਾਲਿਆਂ ਦੇ ਅੱਗੇ ਢੇਰੀ ਕੀਤੀ। ਇਹ ਨਹੀਂ ਸੋਚਿਆ ਕਿ ਇੱਕ 2 ਬੱਚਿਆਂ ਦਾ ਬਾਪ ਵੀ ਦੁਨੀਆ ਤੋਂ ਜਾਂਦਾ ਹੈ, 100-150-200 ਬੰਦਾ ਅਤੇ ਉਹਦੇ ਮਗਰ ਵੀ ਜਾਂਦਾ ਹੈ। ਥੋੜ੍ਹਾ ਜਿਹਾ ਸੋਚ ਕੇ ਵੇਖ ਲਈਏ, ਸਾਡੇ ਮੁਹੱਲੇ ਵਿੱਚ ਕੋਈ ਬੇਪਛਾਣ ਬੰਦਾ ਸਾਡੇ ਇਲਾਕੇ ਦਾ ਨਾਂ ਹੋਵੇ, ਉਹ ਵੀ ਚੜ੍ਹਾਈ ਕਰ ਜਾਏ, ਉੱਥੇ ਵੀ 50-60 ਬੰਦੇ ਹਮਦਰਦੀ ਨਾਲ ਇਕੱਠੇ ਹੋ ਜਾਂਦੇ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਜੋ ਦੁਨੀਆ ਨੂੰ ਸ਼ਾਂਤੀ ਦੇਣ ਆਏ, ਠੰਡ ਦੇਣ ਆਏ, ਉਹਨਾਂ ਦੇ ਨਾਲ ਇਹੋ ਜਿਹੀਆਂ ਹਾਸੋ ਹੋਣੀਆਂ ਸਾਖੀਆਂ ਜੋੜ ਦਿੱਤੀਆਂ, ਪਰ ਕਦੀ ਸੋਚ ਕੇ ਨਹੀਂ ਵੇਖਿਆ ਗੁਰੂ ਪਾਤਸ਼ਾਹ ਮਹਾਰਾਜ ਦਾ ਅੰਤਮ ਸੰਸਕਾਰ ਕੀਤਾ ਗਿਆ ਬਕਾਇਦਾ। ਆਮ ਮਹਾਨ ਗੁਰਸਿੱਖ ਗੁਰੂ ਅੰਗਦ ਸਾਹਿਬ ਜੀ ਉੱਥੇ ਮੌਜੂਦ ਹਾਜ਼ਰ ਸੀ, ਸਾਰੇ ਗੁਰਸਿੱਖ ਹਾਜ਼ਰ ਸਨ, ਪਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇਹੋ ਜਿਹੀਆਂ ਸਾਖੀਆਂ ਜੋੜ ਕੇ ਉਹਨਾਂ ਦੇ ਜੀਵਨ ਨੂੰ ਚੰਗਾ ਨਹੀਂ ਪੇਸ਼ ਕੀਤਾ ਗਿਆ। ਪਾਗਾਂ ਵਾਲਿਓ, ਸਮਝਣਾ ਪਵੇਗਾ ਸਾਨੂੰ, ਥੋੜ੍ਹਾ ਜਿਹਾ ਆਪਣੇ ਸਾਡੇ ਪਿਤਾ ਦੇ ਬਾਰੇ ਕੋਈ ਇਹੋ ਜਿਹੀਆਂ ਗੱਲਾਂ ਲਿਖੀਆਂ, ਅਸੀਂ ਪ੍ਰਵਾਨ ਨਹੀਂ ਕਰਦੇ, ਪਰ ਆਪਣੇ ਗੁਰੂ ਪਿਤਾ ਜੀ ਦੇ ਬਾਰੇ ਬਹੁਤ ਕੁਝ ਗਲਤ ਮਲਤ ਲਿਖਿਆ ਹੋਇਆ ਜੋ ਅਸੀਂ ਸੁਣ ਰਹੇ ਹਾਂ। ਸਾਡੇ ਕੋਲ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈ, ਜਿਹਦੀ ਕਸਵੱਟੀ 'ਤੇ ਅਸੀਂ ਇਤਿਹਾਸ ਨੂੰ ਪਰਖੇ ਆਪਣੇ ਘਰ ਰੱਖਣ ਦਾ ਯਤਨ ਕਰਨਾ ਹੈ। ਔਰ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਅਸੀਂ ਸਾਖੀ 'ਤੇ ਗੁਰਬਾਣੀ ਪਰਖਦੇ ਹਾਂ, ਨਹੀਂ, ਗੁਰਬਾਣੀ ਦੀ ਕਸਵੱਟੀ 'ਤੇ ਸਾਖੀ ਪਰਖਣੀ ਹੈ ਵੀ ਇਹ ਗੱਲ ਜਾਇਜ਼ ਨੇ ਕਿ ਨਜਾਇਜ਼ ਹੈ, ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਦੇ ਨਾਲ ਮੇਲ ਖਾਂਦੀ ਹੈ ਕਿ ਨਹੀਂ ਮੇਲ ਖਾਂਦੀ, ਫਿਰ ਆਪਣੇ ਆਪ ਪਤਾ ਲੱਗ ਜਾਏਗਾ ਕਿੱਡੀ ਮਹਾਨ ਹਸਤੀ ਸਨ ਧੰਨ ਗੁਰੂ ਨਾਨਕ ਪਿਤਾ ਮਹਾਰਾਜ। ਮੈਂ ਤਾਂ ਕਈ ਵਾਰੀ ਇੰਝ ਵੀ ਮਹਿਸੂਸ ਕਰਦਾ ਕਿ ਆਮ ਕਰਕੇ ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਸ੍ਰੀ ਚੰਦ ਲਖਮੀਦਾਸ ਉਹਨਾਂ ਦੇ ਆਖੇ ਨਹੀਂ ਲੱਗੇ। ਮੈਂ ਕਹਿੰਦਾ ਅਸਲ ਵਿੱਚ ਜਿਹੜਾ ਸਮਾਂ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਨਾ ਬਾਪ ਨੂੰ, ਜਿਹੜਾ ਸਮਾਂ ਸ੍ਰੀ ਚੰਦ ਦਾ ਬਣਦਾ ਸੀ ਹੱਕ, ਉਹ ਹੱਕ 'ਤੇ ਅਸੀਂ ਲੈ ਲਿਆ। ਜਿਹੜਾ ਸਮਾਂ ਬੱਚੇ ਨੂੰ ਚਾਹੀਦਾ ਹੈ ਨਾ ਬਾਪ ਦੇ ਕੋਲੋਂ ਵੀ ਆਹ ਸਮਾਂ ਘਰ ਦੇ ਵਿੱਚ ਕਿੱਦਾਂ ਰਹਿਣਾ ਕਿੱਦਾਂ, ਜੇ ਕੌਡੇ ਭੀਲ ਵਰਗੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਸਕਦੇ, ਭੂਮੀਏ ਚੋਰ ਵਰਗੇ ਪ੍ਰਭਾਵਿਤ ਹੋ ਸਕਦੇ ਨੇ, ਏਡੇ ਏਡੇ ਕ੍ਰੋਧੀ ਇਨਸਾਨ ਵਲੀ ਕੰਧਾਰੀ ਵਰਗਿਆਂ ਦਾ ਕ੍ਰੋਧ ਪਿਘਲ ਸਕਦਾ ਹੈ, ਸ੍ਰੀ ਚੰਦ ਕਿਉਂ ਨਹੀਂ ਪਿਘਲਦਾ? ਪਿਘਲ ਸਕਦਾ ਸੀ, ਪਰ ਮਾਲਕ ਜੀ ਤੁਸੀਂ ਆਪਣੇ ਬੱਚਿਆਂ ਦਾ ਪਿਆਰ ਵੀ ਸਾਡੇ 'ਤੇ ਲੁਟਾ ਦਿੱਤਾ, ਪਰ ਜਿਨ੍ਹਾਂ ਦੇ ਉੱਤੇ ਪਿਆਰ ਲੁਟਾਇਆ ਉਹਨਾਂ ਨੇ ਫਿਰ ਵੀ ਤੁਹਾਡੇ ਪਿਆਰ ਦੀ ਕਦਰ ਨਹੀਂ ਜਾਣੀ, ਫਿਰ ਵੀ ਉਹਨਾਂ ਦੇ ਪਿਆਰ ਦੀ ਕਦਰ ਨਹੀਂ ਜਾਣੀ, ਫਿਰ ਵੀ ਨਹੀਂ ਅਹਿਸਾਸ ਕੀਤਾ ਕਿ ਮਾਲਕ ਨੇ ਕਿਵੇਂ ਆਪਣਾ ਆਪ ਵਾਰ ਦਿੱਤਾ, ਕਿਵੇਂ ਪੈਦਲ ਤੁਰ ਤੁਰ ਕੇ, ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਹਲੂਣ ਹਲੂਣ ਕੇ ਜਗਾਇਆ, ਕਿਤੇ ਪ੍ਰਸ਼ਾਦਾ ਮਿਲ ਗਿਆ ਕਿਤੇ ਨਾ ਮਿਲ ਗਿਆ, ਰੇਤ ਅੱਕ ਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸੋਂ ਬਣਿਆਈ। ਗੁਰੂ ਨਾਨਕ ਪਾਤਸ਼ਾਹ ਨੂੰ ਕਿਤੇ ਪ੍ਰਸ਼ਾਦਾ ਮਿਲ ਗਿਆ ਕਿਤੇ ਨਾ ਮਿਲ ਗਿਆ, ਉਹ ਆਪੇ ਸਟੇਜ ਸੈਕਟਰੀ ਨੇ, ਆਪੇ ਅਨਾਊਂਸਮੈਂਟ ਕਰਨ ਵਾਲੇ ਨੇ, ਆਪੇ ਬੁਲਾਰੇ ਨੇ, ਆਪੇ ਪ੍ਰਬੰਧਕ ਨੇ, ਆਪੇ ਸੰਗਤ ਇਕੱਠੀ ਕਰਨ ਵਾਲੇ ਨੇ, ਕੋਈ ਉਹਨਾਂ ਦੇ ਗਲ 'ਚ ਸਰੋਪਾ ਪਾਉਣ ਵਾਲਾ ਨਹੀਂ, ਕੋਈ ਉਹਨਾਂ ਦੇ ਆਇਆਂ ਉਹਨਾਂ ਦਾ ਧੰਨਵਾਦ ਕਰਨ ਵਾਲਾ ਨਹੀਂ, ਸਗੋਂ ਸਭ ਕੁਝ ਕਰਨ ਦੇ ਬਾਵਜੂਦ ਵੀ ਕੋਈ ਉਹਨਾਂ ਨੂੰ ਪਰਮਾਤਮਾ ਦਾ ਰੂਪ ਕਹਿ ਰਿਹਾ, ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ ਕਹਿ ਰਿਹਾ, ਪਰ ਮਾਲਕ ਜੀ ਇਹਨਾਂ ਮੁਸ਼ਕਲਾਂ ਦਾ, ਇਸ ਅਪਮਾਨ ਦਾ, ਇਸ ਮਾਨ ਦੀ ਪਰਵਾਹ ਨਾ ਕਰਦੇ ਹੋਇਆਂ ਆਪਣੀ ਮੰਜ਼ਿਲ ਵੱਲ ਵੱਧਦੇ ਜਾ ਰਹੇ ਹਨ। ਪਰਵਾਹ ਨਹੀਂ ਕੀਤਾ ਉਹਨਾਂ ਨੇ ਵੀ ਮੈਨੂੰ ਕੀ ਹੋਏਗਾ, ਮੈਨੂੰ ਕੀ ਕੋ ਕਹੇਗਾ। ਅੱਜ ਵੀ ਦੁਨੀਆ 'ਤੇ ਕੋਈ ਧਰਮ ਦਾ ਕੰਮ ਕਰਦਾ ਹੋਵੇ ਉਹਨੂੰ ਦੁਨੀਆ ਚੰਗਾ ਨਾ ਕਹਿੰਦੀ ਹੋਵੇ, ਕਈ ਵਾਰੀ ਪਤਨੀ ਕਹਿੰਦੀ ਹੈ ਜੀ ਮੈਂ ਦੁਨੀਆ ਕੋਲੋਂ ਸੁਣ ਕੇ ਆਈ ਹਾਂ ਤੁਸੀਂ ਇੰਨਾ ਚੰਗਾ ਕੰਮ ਕਰਦੇ ਹੋ, ਦੁਨੀਆ 'ਤੇ ਤੁਹਾਨੂੰ ਚੰਗਾ ਨਹੀਂ ਕਹਿੰਦੀ, ਬਹਿ ਜਾਓ ਘਰ ਚੁੱਪ ਕਰਕੇ। ਪਰ ਵਾਹ ਮਾਤਾ ਗੰਗਾ, ਵਾਹ ਮਾਤਾ ਤ੍ਰਿਪਤਾ, ਵਾਹ ਮਾਤਾ ਸੁਲੱਖਣੀ ਜੀ, ਦੁਨੀਆ ਦੇ ਲੋਕ ਭਾਵੇਂ ਕੁਝ ਊਜਾਂ ਕੱਸਦੇ ਹੋਣ ਪਰ ਘਰ ਦੀਆਂ ਸੁਪਤਨੀਆਂ ਨੇ ਵੀ ਪੂਰਨ ਤੌਰ 'ਤੇ ਗੁਰੂ ਪਾਤਸ਼ਾਹ ਦਾ ਸਾਥ ਦਿੱਤਾ ਹੈ। ਅਸੀਂ ਪੇਸ਼ ਹੀ ਨਹੀਂ ਇਸ ਤਰੀਕੇ ਨਾਲ ਕਰ ਸਕੇ, ਅਸੀਂ ਹਰ ਥਾਂ 'ਤੇ ਗੁਰੂ ਦੇ ਪਰਿਵਾਰ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ। ਜਿੱਦਣ ਗੁਰੂ ਅਰਜਨ ਸਾਹਿਬ ਤੱਤੀ ਤਵੀ 'ਤੇ ਬੈਠੇ ਨੇ, ਇਹ ਪੱਖ ਪੇਸ਼ ਕਰਨ ਦੀ ਲੋੜ ਹੈ, ਪਰ ਅਸੀਂ ਗੁਰੂ ਅਰਜਨ ਸਾਹਿਬ ਦੀ ਐਡੀ ਮਹਾਨ ਸ਼ਹਾਦਤ ਨੂੰ ਸਿਰਫ ਰੂਹ ਅਬਜ਼ਾ ਦੀ ਬੋਤਲ ਤੱਕ ਸੀਮਿਤ ਕਰ ਦਿੱਤਾ ਹੈ। ਐਡੀ ਮਹਾਨ ਸ਼ਹਾਦਤ ਨੂੰ, ਐਡੀ ਮਹਾਨ ਕੁਰਬਾਨੀ ਨੂੰ ਠੰਡੇ ਪਾਣੀ ਦੀ ਛਬੀਲ ਤੱਕ ਸੀਮਿਤ ਕਰਕੇ ਰੱਖ ਦਿੱਤਾ ਹੈ। ਕਦੀ ਸੋਚ ਕੇ ਵੇਖੋ, ਪਤੀ ਚੰਗੇ ਕੰਮ ਕਰਦਾ ਹੋਵੇ ਅਤੇ ਦੁਨੀਆ ਚੰਗਾ ਨਾ ਕਹਿੰਦੀ ਹੋਵੇ, ਪਤਨੀ ਕਹਿੰਦੀ ਹੈ ਤੁਸੀਂ ਘਰ ਬੈਠ ਜਾਓ, ਲੋਕ ਤੁਹਾਡੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਮੈਂ ਨਹੀਂ ਤੁਹਾਨੂੰ ਕੰਮ ਕਰ ਦੇਣਾ ਹੈ ਚੰਗਾ, ਤੁਸੀਂ ਬੈਠੋ, ਤੁਸੀਂ ਆਪਣੇ ਕਾਰਖਾਨੇ ਜਾਇਆ ਕਰੋ, ਆਪਣੇ ਸਿੱਧਾ ਆਫਿਸ ਜਾਇਆ ਕਰੋ, ਸਿੱਧੇ ਘਰ ਆਇਆ ਜਾ ਕਰੋ, ਤੁਸੀਂ ਸਮਾਜ ਨੂੰ ਸੁਧਾਰਨ ਦਾ ਠੇਕਾ ਨਹੀਂ ਲਿਆ, ਤੁਸੀਂ ਘਰ ਬਹਿ ਜਾਓ, ਪਤਨੀ ਕਈ ਵਾਰੀ ਕਹਿ ਦਿੰਦੀ ਹੈ। ਪਰ ਵਾਹ ਮਾਲਕ ਜੀ, ਤੁਹਾਡੀ ਸੁਪਤਨੀ ਮਾਤਾ ਗੰਗਾ ਕਿੰਨੀ ਪਵਿੱਤਰ ਹਿਰਦੇ ਵਾਲੀ ਹੋਏਗੀ, ਜਿੱਦਣ ਤੱਤੀ ਤਵੀ 'ਤੇ ਬੈਠੇ ਗੁਰੂ ਅਰਜਨ ਸਾਹਿਬ ਅਤੇ ਉਹਨੇ ਸੀਨ ਵੀ ਚੇਤਾ ਕੀਤਾ ਹੋਏਗਾ ਨਾ, ਇਹੋ ਹੀ ਤਾਂ ਲਾਹੌਰ ਹੈ ਜਿੱਥੇ ਮੇਰਾ ਪਤੀ ਦਿਨ ਰਾਤ ਇੱਕ ਕਰਕੇ, ਜਦੋਂ ਕਾਲ ਪੈ ਗਿਆ ਸੀ ਜੇ ਕੋਈ ਮੁਸਲਮਾਨ ਪੂਰਾ ਹੋਇਆ ਉਹਨੂੰ ਦਫਨਾਇਆ, ਜੇ ਕੋਈ ਹਿੰਦੂ ਵੀਰ ਪੂਰਾ ਹੋਇਆ ਉਹਦਾ ਸੰਸਕਾਰ ਕੀਤਾ, ਆਪਣੇ ਸਿੱਖਾਂ ਦੀ ਦਸਵੰਧੀ ਕਮਾਈ ਨਾਲ ਉਹਨਾਂ ਦੇ ਢੱਠੇ ਘਰ ਬਣਾਏ ਜਿੱਥੇ ਗੁਰੂ ਅਰਜਨ ਸਾਹਿਬ ਦੇ ਸੀਸ 'ਤੇ ਚਵਰ ਛਤਰ ਝੁਲਣਾ ਚਾਹੀਦਾ ਸੀ, ਅੱਜ ਰੇਤਾ ਪੈ ਰਹੀ ਹੈ ਸੀਸ 'ਤੇ ਤੱਤਾ, ਅੱਜ ਦੇਗ ਚ ਉਬਾਲਿਆ ਜਾ ਰਿਹਾ ਹੈ, ਪਰ ਮਾਤਾ ਗੰਗਾ ਜੀ ਫਿਰ ਵੀ ਘਬਰਾਏ ਨਹੀਂ, ਇਹ ਨਹੀਂ ਕਿਹਾ ਇੰਨੇ ਚੰਗੇ ਕੰਮ ਕਰਨ ਦੇ ਬਾਵਜੂਦ ਮੇਰੇ ਪਤੀ ਨੂੰ ਕੀ ਮਿਲਿਆ, ਆਪਣੇ ਪੁੱਤਰ ਨੂੰ ਫਿਰ ਉਸ ਗੱਦੀ ਦੀ ਜ਼ਿੰਮੇਵਾਰੀ ਦੇਣ ਲਈ ਤਿਆਰ ਕੀਤਾ ਹੈ। ਅਤੇ 11-12-13 ਸਾਲ ਦੀ ਉਮਰ ਦੇ ਵਿੱਚ ਬਾਲਕ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਬਣ ਕੇ ਸਮਾਜ ਵਿੱਚ ਨਿਤਰ ਕੇ ਸਾਹਮਣੇ ਆਉਂਦੇ ਹਨ। ਮਾਤਾ ਗੰਗਾ ਜੀ ਦੇ ਜੀਵਨ ਨੂੰ ਮੇਰੀਆਂ ਭੈਣਾਂ ਧਿਆਨ ਨਾਲ ਵਾਚਣ, ਧਿਆਨ ਨਾਲ ਪੜ੍ਹਨ, ਕਿ ਜੇ ਸਮਾਜ ਵਿੱਚ ਜੇ ਅਸੀਂ ਦੁਨੀਆ ਤੋਂ ਚੰਗਿਆਈ ਦੀ ਆਸ ਰੱਖਾਂਗੇ ਨਾ, ਮਾੜੇ ਕੰਮ ਕੀਤਿਆਂ ਵੀ ਚੰਗਾ ਨਹੀਂ ਕੋਈ ਕਹਿੰਦਾ, ਚੰਗੇ ਕੰਮ ਕੀਤਿਆਂ ਵੀ ਕੋਈ ਚੰਗਾ ਨਹੀਂ ਕਹਿੰਦਾ, ਪਰਵਾਹ ਸਮਾਜ ਦੀ ਨਹੀਂ ਕਰਨੀ, ਸੱਚ 'ਤੇ ਤੁਰੇ ਜਾਣਾ ਹੈ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਮਹਾਰਾਜ ਕਹਿੰਦੇ ਭਇਆ ਦੀਵਾਨਾ ਸ਼ਾਹ ਕਾ, ਮੈਂ ਤਾਂ ਦੀਵਾਨਾ ਹਾਂ ਸ਼ਾਹ ਦਾ, ਨਾਨਕ ਬੌਰਾਨਾ ਹੋ ਹਰ ਬਿਨ ਅਵਰ ਨਾ ਜਾਣਾ। ਮੈਂ ਤਾਂ ਹਰ ਤੋਂ ਬਿਨਾਂ ਜਾਣਦਾ ਹੀ ਨਹੀਂ, ਮੈਂ ਤਾਂ ਸੱਚ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਲੋਕ ਮੈਨੂੰ ਬੌਰਾਨਾ ਕਹਿੰਦੇ ਨੇ, ਪਾਗਲ ਕਹਿੰਦੇ ਨੇ, ਬਾਬਾ ਕਬੀਰ ਜੀ ਕਹਿੰਦੇ, ਮੈਨੂੰ ਵੀ ਲੋਕ ਪਾਗਲ ਕਹਿੰਦੇ ਨੇ, ਕਿਉਂਕਿ ਤੋਰੋ ਨਾ ਪਾਤੀ, ਪੂਜੋ ਨਾ ਦੇਵਾ, ਰਾਮ ਭਗਤ ਬਿਨ ਨੇਫਲ ਸੇਵਾ, ਜੋ ਹਾਂ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੇ ਮੋਰਾ। ਕਹਿੰਦੇ ਜੇ ਮਨਮਤ ਕਰਨੀ, ਮਨਮਤ ਤੋਂ ਛੁੱਟ ਕੇ ਸੱਚ ਨਾਲ ਜੁੜਨਾ ਪਾਗਲਪਨ ਹੈ, ਮੈਨੂੰ ਇਹ ਪਾਗਲਪਨ ਬਣਨਾ ਮਨਜ਼ੂਰ ਹੈ, ਇਹ ਬੌਰਾਪਨ ਮੈਨੂੰ ਮਨਜ਼ੂਰ ਹੈ, ਇਹ ਹੈ ਸੱਚ ਦੀ ਪ੍ਰਾਪਤੀ ਕਰਨੀ, ਆਪਣਾ ਮਨ ਅਰਪਣਾ, ਤਨ ਅਰਪਣਾ। ਜੇ ਮਨ ਇਸ ਬੰਨੇ ਆ ਗਿਆ, ਤਨ ਆਪਣੇ ਆਪ ਆ ਜਾਏਗਾ, ਕਿਉਂਕਿ ਮਨ ਨੇ, ਕਿਉਂਕਿ ਇਹ ਮਨ ਰਾਜਾ ਹੈ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜ੍ਹੀਏ, ਪੰਡਿਤ ਕਰੋ ਵਿਚਾਰੋ, ਸਵਾਮੀ ਪੰਡਤਾ ਦੇਹੋ ਮਤੀ, ਕਿਨ ਬਿਦ ਪਾਵੋ ਪ੍ਰਾਣਪਤੀ। ਇਹ ਨਗਰੀ ਕੱਚੀ ਹੈ, ਇਹਦਾ ਰਾਜਾ ਬਾਲਕ ਹੈ, ਅਤੇ ਦੁਖਾਂਤ ਇਹ ਹੈ ਬਾਲਕ ਨੇ ਕੀ ਕੀਤਾ ਹੈ, ਮਿੱਤਰਾਂ ਦੇ ਨਾਲ ਦੁਸ਼ਮਣੀ ਪਾਈ ਹੈ ਅਤੇ ਦੁਸ਼ਟਾਂ ਨਾਲ ਪਿਆਰ ਪਾਇਆ ਹੋਇਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਅਤੇ ਪਿਆਰ ਪਾ ਕੇ ਬੈਠਾ, ਅਤੇ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਦੁਸ਼ਮਣ ਬਣਾ ਕੇ ਬੈਠਾ। ਰਾਜਾ ਬਾਲਕ ਹੈ ਨਾ, ਕੱਚਾ ਬਾਲਕ ਜੋ ਹੋਇਆ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਇਹ ਬਾਲਕ ਸਿਆਣਾ ਬਣ ਗਿਆ, ਜਦੋਂ ਰਾਜਾ ਸਿਆਣਾ ਹੋ ਗਿਆ ਤਾਂ ਪ੍ਰਜਾ ਆਪਣੇ ਆਪ ਸਿਆਣੀ ਹੋ ਜਾਏਗੀ, ਜਦੋਂ ਹੁਕਮ ਕਰਨ ਵਾਲਾ ਸਿਆਣਾ ਹੋਇਆ, ਮਨ ਜਦੋਂ ਅਰਪਣ ਹੋ ਗਿਆ, ਤਨ ਆਪਣੇ ਆਪ ਅਰਪਣ ਹੋ ਜਾਏਗਾ। ਜਦੋਂ ਮਨ ਵਿੱਚ ਚੰਗੀ ਸੋਚ ਆ ਗਈ, ਹੱਥਾਂ ਨੇ ਆਪਣੇ ਆਪ ਸੇਵਾ ਕਰਨੀ ਹੈ, ਮਨ ਅੰਦਰ ਚੰਗੀ ਸੋਚ ਆ ਗਈ, ਅੱਖਾਂ ਨੇ ਆਪਣੇ ਆਪ ਚੰਗਾ ਵੇਖਣਾ ਹੈ, ਮਨ ਅੰਦਰ ਚੰਗੀ ਵਿਚਾਰ ਆ ਗਈ, ਪੈਰਾਂ ਨੇ ਆਪਣੇ ਆਪ ਸੱਚ ਵਾਲੇ ਬੰਨੇ ਤੁਰ ਪੈਣਾ ਹੈ, ਉਹ ਸ਼ਾਮਾਂ ਨੂੰ ਸ਼ਰਾਬ ਦੀ ਦੁਕਾਨ ਵਾਲੇ ਬੰਨੇ ਨਹੀਂ ਤੁਰਨਗੇ, ਜਿਸ ਦਾ ਮਨ ਸਤਿਗੁਰ ਨਾਲ ਜੁੜ ਗਿਆ, ਜਿਹਦੇ ਵਿੱਚ ਸੋਚ ਚੰਗੀ ਬੈਠ ਗਈ। ਮਨ ਤਨ ਅਰਪ ਤਜ ਲਾਜ ਲੋਕਾਨੀ, ਲੋਕ ਲਾਜ ਪਿੱਛੇ ਉਹ ਦਿਨ ਰਾਤ ਆਪਣਾ ਸਮਾਂ ਵਿਅਸਤ ਨਹੀਂ ਗਵਾਏਗਾ ਕਿ ਲੋਕ ਕੀ ਕਹਿਣਗੇ ਮੈਨੂੰ। ਅੱਜ ਇੱਦਾਂ ਹੀ ਹੁੰਦਾ, ਪੁੱਤਰ ਦਾ ਵਿਆਹ ਹੋਵੇ, ਗੁਰਮਤ ਮੁਤਾਬਕ ਨਸ਼ਾ ਨਹੀਂ ਪਿਆਉਣਾ, ਪਰ ਕੀ ਕਹਿੰਦੇ ਅਸੀਂ, ਲੋਕ ਕੀ ਕਹਿਣਗੇ, ਨਾ ਪਿਆਈ ਤਾਂ ਸਮਾਜ ਕੀ ਕਹੇਗਾ, ਸਾਡੇ ਤਾਂ ਰਿਸ਼ਤੇਦਾਰਾਂ ਨੇ ਨਹੀਂ ਆਉਣਾ। ਇਹਦਾ ਅਰਥ ਲੋਕ ਕੀ ਕਹਿਣਗੇ, ਗੁਰੂ ਜੀ ਕੀ ਕਹਿਣਗੇ, ਕਦੀ ਕਿਹਾ ਬਾਬਾ ਅਜੀਤ ਸਿੰਘ ਜੀ ਕੀ ਕਹਿਣਗੇ, ਬਾਬਾ ਫਤਿਹ ਸਿੰਘ ਜੀ ਕੀ ਕਹਿਣਗੇ, ਮਾਤਾ ਗੁਜਰ ਕੌਰ ਜੀ ਕੀ ਕਹਿਣਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿਣਗੇ ਜੇ ਮੈਂ ਨਸ਼ਾ ਪਿਆ ਲਿਆ। ਪਰ ਕੀ ਕਹਿੰਦੇ ਅਸੀਂ, ਸਾਨੂੰ ਲੋਕ ਕੀ ਕਹਿਣਗੇ ਜੇ ਆਹ ਨਾ ਕੀਤਾ। ਤੇ ਲੋਕ ਲਾਜ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਮਨੁੱਖ ਤਿਆਰੀ ਵੀ ਦੂਜੇ ਬਦਲੇ ਕਰਦਾ, ਦੂਜੇ ਬਦਲੇ, ਆਪਣੇ ਬਦਲੇ ਨਹੀਂ, ਦੂਜੇ ਬਦਲੇ। ਸਮਾਜ ਦੇ ਅੰਦਰ ਤੁਸੀਂ ਵੇਖੋ, ਘਰ ਵਿੱਚ ਬੰਦਾ ਬੈਠਾ ਹੈ, ਆਮ ਸਧਾਰਨ ਕੱਪੜੇ ਪਾਏ ਨੇ, ਇੱਕਦਮ ਫੋਨ ਆ ਜਾਏ, ਫਲਾਣਾ ਬੰਦਾ ਮਿਲਣ ਆ ਰਿਹਾ, ਦਬਦਾ ਕੱਪੜੇ ਚੇਂਜ ਕਰਦਾ, ਤੂੰ ਤਾਂ ਉਹ ਹੀ ਆ ਭਲਿਆ, ਕਿਉਂ? ਕਹਿੰਦਾ ਕੋਈ ਮਿਲਣ ਆ ਰਿਹਾ। ਡਰੈਂਗ ਰੂਮ ਅਤੇ ਬੈੱਡਰੂਮ 'ਚ ਫਿਰ ਕਿੰਨਾ ਅੰਤਰ ਹੁੰਦਾ ਹੈ। ਬੈੱਡਰੂਮ ਦੇ ਵਿੱਚ ਭਾਵੇਂ ਕੱਪੜੇ ਖਿਲਰੇ ਹੋਣ, ਪਰਵਾਹ ਕੋਈ ਨਹੀਂ, ਡਰੈਂਗ ਜਿੰਨੇ ਵੀ ਗੁਲਦਸਤੇ ਹੁੰਦੇ ਨੇ ਡਰੈਂਗ ਰੂਮ 'ਚ ਮਨੁੱਖ ਲਾਉਂਦਾ, ਕਿਉਂਕਿ ਆਏ ਗਏ ਨੂੰ ਬਿਠਾਉਣਾ ਉੱਥੇ, ਜਿੰਨੀਆਂ ਵੀ ਜਗਦੀਆਂ ਬੁਝਦੀਆਂ ਲਾਈਟਾਂ ਹੋਣਗੀਆਂ, ਜਿੰਨੇ ਵੀ ਵਧੀਆ ਘਰ ਦੇ ਵਿੱਚ ਇਨਾਮ ਮਿਲੇ ਹੋਣਗੇ, ਸਾਰੇ ਉੱਥੇ ਰੱਖੇ ਹੋਣਗੇ, ਵੀ ਅਸੀਂ ਇਹਨਾਂ ਇਹਨਾਂ ਕੰਮਾਂ ਦੇ ਵਿੱਚ ਵੀ ਭਾਗ ਲੈਂਦੇ ਹਾਂ। ਸਜਾਇਆ ਜਾਂਦਾ ਉਹਨੂੰ, ਕਿਉਂ? ਕਿਉਂਕਿ ਉੱਥੇ ਆਣ ਕੇ ਬਾਹਰੋਂ ਆਏ, ਹੁਣ ਸਿੱਧਾ ਕੋਈ ਬਾਹਰੋਂ ਬੰਦਾ ਆਉਂਦਾ, ਉਹਨੂੰ ਅਸੀਂ ਬੈੱਡਰੂਮ 'ਤੇ ਖੜਦੇ ਨਹੀਂ, ਡਰੈਂਗ ਰੂਮ 'ਚ ਲੈ ਕੇ ਜਾਂਦੇ ਹਾਂ, ਸਾਹਮਣੇ ਉੱਥੇ ਬੈਠੋ, ਲੋਬੀ 'ਚ ਬੈਠੋ, ਤਾਂ ਕਿ ਪਤਾ ਲੱਗ ਸਕੇ ਆਹ ਚੀਜ਼ ਸਾਡੇ ਘਰ ਹੈਗੀ ਹੈ। ਘਰ ਦੀ ਤਿਆਰੀ, ਸਰੀਰ ਦੀ ਤਿਆਰੀ, ਇੱਥੋਂ ਤੱਕ ਕਰਮ ਕਾਂਡ ਵੀ ਇਸ ਕਰਕੇ ਕੀਤੇ ਜਾਂਦੇ ਨੇ, ਲੋਕ ਕਹਿਣੇ ਧਰਮੀ ਹੈ। ਤਾਂ ਹੀ ਤਾਂ ਕਿਹਾ ਸੀ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ, ਮੱਥੇ ਦੇ ਤਿਲਕ ਵੀ ਬਾਹਰੋਂ ਦਿਸਦੇ ਨੇ, ਹੱਥ ਵਿੱਚ ਮਾਲਾ ਵੀ ਬਾਹਰੋਂ ਦਿਸਦੀ ਹੈ, ਬਾਣਾ ਵੀ ਬਾਹਰੋਂ ਦਿਸਦਾ ਹੈ, ਪਰ ਸੁਰਤ ਨਹੀਂ ਨਾ ਬਾਹਰੋਂ ਦਿਸਦੀ, ਸੋਚ ਨਹੀਂ ਨਾ ਬਾਹਰੋਂ ਦਿਸਦੀ। ਇਹ ਬਾਹਰੋਂ ਦਿਸਣ ਕਰਕੇ ਦੁਨੀਆ ਕਹਿੰਦੀ ਹੈ ਬੜਾ ਧਰਮੀ ਹੈ, ਮਾਥੇ ਤਿਲਕ, ਮੱਥੇ ਦਾ ਤਿਲਕ ਵੀ ਬਾਹਰੋਂ ਦਿਸਦਾ ਹੈ, ਹੱਥ ਵਿੱਚ ਮਾਲਾ ਵੀ ਬਾਹਰੋਂ ਦਿਸਦੀ। ਹੁਣ ਕੋਈ ਘਰੋਂ ਕਿੰਨੇ ਪਾਠ ਕਰਕੇ ਆਏ ਨਹੀਂ ਪਤਾ, ਪਰ ਮਾਲਾ ਫੜੀਏ ਕਹਿੰਦੇ ਕੁਝ ਧਰਮੀ ਹੈ। ਬਾਬਾ ਕਬੀਰ ਜੀ ਕਹਿੰਦੇ ਨਹੀਂ, ਇਹ ਤੁਹਾਨੂੰ ਪ੍ਰਭਾਵਿਤ ਕਰ ਰਿਹਾ ਹੈ, ਸਤਿਗੁਰੂ ਜੀ ਇਹ ਤੋਂ ਪ੍ਰਭਾਵਿਤ ਨਹੀਂ ਹੋਣ ਵਾਲੇ, ਕਿਉਂਕਿ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ। ਮਨ ਤਨ ਅਰਪ ਤਜ ਲਾਜ ਲੋਕਾਨੀ, ਲੋਕ ਲਾਜ ਛੱਡ, ਤੈਨੂੰ ਮਾਲਕ ਮਿਲ ਜਾਏਗਾ। ਧਨ ਸੁਹਾਗਣ, ਉਹ ਸੁਹਾਗਣ ਧਨ ਹੈ, ਸੁਹਾਗ ਭਰੀ ਧਨ ਹੈ, ਕੌਣ? ਜੋ ਪ੍ਰਭੂ ਪਛਾਣੇ, ਜਿਹੜੀ ਸੱਚ ਨੂੰ ਪਛਾਣਦੀ ਹੈ, ਜਿਹੜੀ ਸੱਚ ਨੂੰ ਪਰਖਦੀ ਹੈ, ਸੱਚ ਦੇ ਨਾਲ ਸਾਂਝ ਪਾਉਂਦੀ ਹੈ। ਪ੍ਰਭੂ ਪਛਾਣੇ ਮਾਨੇ ਹੁਕਮ, ਸੱਚ ਦਾ ਹੁਕਮ ਮੰਨ ਕੇ ਤਜੇ ਅਭਿਮਾਨੇ, ਆਪਣੇ ਜੀਵਨ 'ਚੋਂ ਅਭਿਮਾਨ ਤਿਆਗਦੀ ਹੈ। ਪ੍ਰੇ ਸਿਉਂ ਰਾਤੀ, ਸੱਚ ਨਾਲ ਰਤੀ ਹੋਈ, ਸੱਚ ਨਾਲ ਜੁੜੀ ਹੋਈ। ਰਲੀਆਂ ਮਨ ਹੈ ਉਹ ਇਹਦੇ 'ਚ ਰਲੀਆਂ ਮੰਨਦੀ ਹੈ, ਕੋਈ ਨਸ਼ਾ ਪੀ ਕੇ ਰਲੀਆਂ ਮੰਨਦਾ, ਕੋਈ ਮਨਮਤ ਕਰਕੇ ਰਲੀਆਂ ਮੰਨਦਾ, ਕੋਈ ਵਿਕਾਰਾਂ 'ਚ ਰਲੀਆਂ ਮੰਨਦਾ, ਕਦੀ ਵੇਖਣਾ ਉਹ ਵੀ ਰਲੀਆਂ ਮਾ ਉਹਦੇ ਵਿੱਚੋਂ ਵੀ ਆਨੰਦ ਆਉਂਦਾ ਉਹਨੂੰ, ਪਰ ਉਹ ਰਲੀਆਂ ਉਹ ਆਨੰਦ ਵਕਤੀ ਹੁੰਦਾ, ਸਦਾ ਵਾਸਤੇ ਰਹਿਣ ਵਾਲਾ ਆਨੰਦ ਨਹੀਂ ਹੈ, ਇਹ ਸਦੀਵ ਕਾਲ ਲਈ ਹੈ ਆਨੰਦ ਖੇੜਾ ਜੀਵਨ ਦੇ ਵਿੱਚ। ਰਲੀਆਂ ਮਨ ਸਖੀ ਸਹੇਲੀ ਕੋ ਸਮਝਾਵੈ, ਇੱਕ ਸਖੀ ਦੂਜੀ ਸਹੇਲੀ ਨੂੰ ਸਮਝਾਉਂਦੀ ਹੈ, ਸੋਈ ਕਮਾਵੈ ਤੂੰ ਉਹ ਕਮਾ ਜੋ ਪ੍ਰਭ ਭਾਵੈ, ਜੋ ਪ੍ਰਭੂ ਨੂੰ ਪਾਉਂਦਾ ਹੈ। ਫਿਰ ਕੀ ਹੋਏਗਾ, ਸਾ ਸੁਹਾਗਣ, ਤੂੰ ਵੀ ਮੇਰੇ ਵਰਗੀ ਸੁਹਾਗਣ ਬਣ ਜਾਏਗੀ, ਸੁਭਾਗ ਵਾਲੀ ਬਣ ਜਾਏਗੀ, ਚੰਗਿਆਂ ਭਾਗਾਂ ਵਾਲੀ ਬਣ ਜਾਏਗੀ। ਸੋਈ ਕਮਾਵੈ ਜੋ ਪ੍ਰਭ ਭਾਵੈ, ਸਾ ਸੁਹਾਗਣ ਅੰਕ ਸਮਾਵੈ, ਤੂੰ ਸੱਚ ਨੂੰ ਮਿਲ ਜਾਏਗੀ, ਸੱਚ ਦੀ ਪ੍ਰਾਪਤੀ ਕਰ ਲਵੇਂਗੀ। ਦੂਜਾ ਬੰਦ ਬੜਾ ਪਿਆਰਾ ਹੈ, ਗਰਭ ਗਹੇਲੀ ਗੱਗਾ ਰਾਰਾ ਬੱਬਾ, ਜਿੱਥੇ ਵੀ ਬੱਬੇ ਨਾਲ ਗਰਭ ਆਏਗਾ ਗੁਰਬਾਣੀ ਵਿੱਚ, ਉੱਥੇ ਹਮੇਸ਼ਾ ਹੰਕਾਰ ਵਾਸਤੇ ਆਏਗਾ, ਜਿੱਥੇ ਵੀ ਗੱਗਾ ਰਾਰਾ ਭੱਬਾ ਆਏਗਾ ਉੱਥੇ ਮਾਤਾ ਦੇ ਗਰਭ ਦੀ ਗੱਲ ਹੋਏਗੀ। ਗਰਭ ਗਹੇਲੀ, ਹੰਕਾਰ ਵਿੱਚ ਗਹੇਲੀ ਫਸੀ ਹੋਈ, ਹੰਕਾਰ ਨਾਲ ਚਿੰਬੜੀ ਹੋਈ, ਗਰਭ ਗਹੇਲੀ ਮਹਿਲ ਨਾ ਪਾਵੈ, ਉਹ ਮਹਿਲ ਨਹੀਂ ਪਾ ਸਕਦੀ, ਭਾਵ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦੀ। ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ, ਫਿਰ ਪਛਤਾਵਾ ਪੱਲੇ ਰਹਿ ਜਾਂਦਾ, ਕਦੋਂ ਜਬ ਰਹਿਣ ਵਿਹਾਵੈ, ਜਦੋਂ ਰਹਿਣ ਲੰਘ ਗਈ। ਸਾਰੇ ਜੀਵਨ ਨੂੰ ਇੱਕ ਰਾਤ ਕਿਹਾ ਮਹਾਰਾਜ ਨੇ, ਰਾਤ ਕਾਰਨ ਧਨ ਸੰਚੀ ਹੈ, ਭੜਕੇ ਚੱਲਣ ਹੋਏ, ਰਾਤ ਇੱਕ ਰਹਿਣਾ ਹੈ ਅਤੇ ਖਲਾਰਾ ਕਿੰਨਾ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੂੰ ਪਤਾ ਤੁਰ ਜਾਣਾ ਉਹ ਖਲਾਰਾ ਨਹੀਂ ਪਾਉਂਦੇ, ਉਹ ਥੋੜ੍ਹਾ ਸਮਾਨ ਰੱਖਦੇ ਨੇ ਵੀ ਤੁਰ ਜਾਣਾ ਹੈ। ਕਹਿੰਦੇ ਫਿਰ ਪਛੁਤਾਵੈ ਜਬ ਰਹਿਣ ਬਿਹਾਵੈ, ਫਿਰ ਪਛਤਾਵਾ ਪੱਲੇ ਰਹਿ ਗਿਆ ਜਦੋਂ ਜੀਵਨ ਦੀ ਰਾਤ ਲੰਘ ਗਈ। ਅਖੀਰਲਾ ਬੰਦ ਬੜਾ ਪਿਆਰਾ ਹੈ, ਬਿਨੋ ਕਰੀ ਅਰਦਾਸ ਤੇ ਮੈਂ ਤਾਂ ਕਰਾਂ, ਅਰਦਾਸ ਤੇ ਮੈਂ ਤਾਂ ਕਰਾਂ ਜੇ ਜਾਣਾ ਦੂਰ, ਅਰਦਾਸ ਵੀ ਤਾਂ ਮੈਂ ਤਾਂ ਹੀ ਕਰਾਂ ਨਾ ਜੇ ਉਹਨੂੰ ਮੈਂ ਦੂਰ ਸਮਝਾਂ, ਤੇ ਉਹ ਤਾਂ ਮੇਰੇ ਕੋਲ ਹੈ। ਅਤੇ ਅਸੀਂ ਕਈ ਵਾਰੀ ਉੱਚੀ ਉੱਚੀ ਕੂਕਦੇ ਹਾਂ ਉਹਨੂੰ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਮੁੱਲਾ ਨੂੰ ਨਹੀਂ ਕਹਿ ਰਹੇ ਮੈਨੂੰ ਕਹਿ ਰਹੇ ਨੇ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਉਹ ਸੱਚ ਬਹਿਰਾ ਨਹੀਂ ਹੈ, ਉਹ ਤੇਰੇ ਅੰਦਰ ਬੈਠਾ ਹੈ, ਤੂੰ ਇੰਨੀ ਜ਼ੋਰ ਨਾਲ ਬਾਂਗ ਦਿੰਦਾ ਹੈ, ਤੂੰ ਇੰਨੀ ਜ਼ੋਰ ਨਾਲ ਬੋਲਦਾ ਹੈ, ਕਿਸੇ ਨੂੰ ਵੀ ਆਵਾਜ਼ ਮਾਰਨੀ ਘਰ 'ਚ, ਪੁੱਤਰ ਨੂੰ ਪੁੱਤਰ ਪਿਓ ਨੂੰ ਆਵਾਜ਼ ਮਾਰੇ, ਪਿਓ ਪੁੱਤਰ ਨੂੰ ਆਵਾਜ਼ ਮਾਰੇ ਅਤੇ ਜ਼ੋਰ ਨਾ ਮਾਰੇ। ਤੁਸੀਂ ਆਪਣੇ ਬੇਟੇ ਨੂੰ ਕਮਰੇ 'ਚ ਜ਼ੋਰ ਨਾਲ ਆਵਾਜ਼ ਮਾਰ ਕੇ ਵੇਖਿਓ, ਉਹ ਕਹੇਗਾ ਡੈਡੀ ਮੈਂ ਸੁਣ ਲਈ ਹੈ, ਇੰਨੀ ਉੱਚੀ ਨਾ ਬੋਲੋ ਮੈਂ ਸੁਣ ਲਿਆ। ਅਸੀਂ ਕਹੋਂਗੇ ਸੋਰੀ ਬੇਟਾ, ਉਸੇ ਵੇਲੇ ਆਪਾਂ ਨੂੰ ਗਲਤੀ ਫੀਲ ਹੋ ਜਾਏਗੀ ਆਪਣੀ ਵੀ ਮੈਂ ਗਲਤ ਬੋਲ ਬੈਠਾ, ਪਰ ਸੱਚ ਨੂੰ ਇੰਨੀ ਜ਼ੋਰ ਜ਼ੋਰ ਨਾਲ ਕੂਕਿਆ ਜਾ ਰਿਹਾ ਸੀ। ਕਿਹਾ ਤਾਂ ਸਤਿਗੁਰੂ ਜੀ ਮੌਲਵੀ ਨੂੰ ਕਹਿ ਰਹੇ ਨੇ, ਬਾਬਾ ਕਬੀਰ ਜੀ ਅਤੇ ਕਾਜੀ ਮੌਲਵੀ ਨੂੰ ਕਹਿ ਰਹੇ ਨੇ, ਇਸਲਾਮ ਮਤ ਦੇ ਕਿਸੇ ਪ੍ਰਚਾਰਕ ਨੂੰ ਕਹਿ ਰਹੇ, ਨਹੀਂ ਇਹ ਸਿੱਖ ਧਰਮ ਦੇ ਪ੍ਰਚਾਰਕ ਰਾਗੀ ਢਾਡੀ ਨੂੰ ਵੀ ਕਹਿ ਰਹੇ ਨੇ, ਸਿੱਖ ਨੂੰ ਵੀ ਕਹਿ ਰਹੇ ਨੇ, ਗੁਰੂ ਨੂੰ ਮੰਨਣ ਵਾਲੇ ਨੂੰ ਕਹਿ ਰਹੇ ਨੇ, ਤੂੰ ਸੱਚ ਨੂੰ ਪਾਉਣ ਲਈ ਉੱਚੀ ਉੱਚੀ ਨਾ ਕੂਕ, ਸੱਚ ਅੰਦਰ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਹੋਏ। ਉਹ ਤਾਂ ਤੇਰੇ ਦਿਲ 'ਚ ਬੈਠਾ, ਅਤੇ ਦਿਲ 'ਚ ਬੈਠੇ ਨੂੰ ਏਡਾ ਉੱਚੀ ਕੂਕਣ ਦੀ ਲੋੜ ਨਹੀਂ ਪੈਂਦੀ। ਬਿਨੋ ਕਰੀ ਅਰਦਾਸ ਕਰੀ ਜੇ ਜਾਣਾ ਦੂਰ, ਉਹ ਦੂਰ ਥੋੜ੍ਹਾ ਹੈ, ਪ੍ਰਭ ਅਵਿਨਾਸੀ ਰਹਿਆ ਭਰਪੂਰ, ਉਹ ਤਾਂ ਭਰਪੂਰ ਹੈ, ਜੇ ਸਿਰਦੇ 'ਚੋਂ ਅਰਦਾਸ ਨਿਕਲ ਰਹੀ ਉਹ ਉੱਥੇ ਵੀ ਬੈਠਾ ਹੈ। ਪ੍ਰਭ ਅਵਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ, ਗਾਉਂਦੇ ਆਪਾਂ ਸਾਰੇ ਹਾਂ, ਬਿਨਾਂ ਵੇਖਿਆਂ ਗਾਉਂਦੇ ਹਾਂ, ਗੁਰੂ ਨਾਨਕ ਸਾਹਿਬ ਨੇ ਗਾਇਆ ਵੇਖ ਕੇ ਗਾਇਆ ਹੈ, ਅਸੀਂ ਵੇਖ ਕੇ ਨਹੀਂ ਗਾਉਂਦੇ, ਪਾਠ ਪੜ੍ਹ ਰਹੇ ਹਾਂ, ਗੁਆਂਢੀ 'ਚ ਸਾਨੂੰ ਇੰਝ ਲੱਗਦਾ ਕੋਈ ਹੋਰ ਹੀ ਰੱਬ ਬੈਠਾ ਹੈ, ਸਕੇ ਭਰਾ 'ਚ ਲੜਾਈ ਪੈ ਗਈ ਸਾਨੂੰ ਹੋਰ ਹੀ ਰੱਬ ਦਿਸਦਾ, ਇਹਦਾ ਰੱਬ ਕੋਈ ਹੋਰ ਹੀ ਹੋਣਾ ਹੈ, ਅਸੀਂ ਆਪਣੇ ਰੱਬ ਨੂੰ ਕਹਿ ਰਹੇ ਰੱਬ ਜੀ ਇਹਦਾ ਇਹ ਨਾ ਵਧੇ ਫੁੱਲੇ, ਆ ਜਾਦੂ ਟੂਣੇ ਤਾਗੇ ਤਵੀਤ ਮੰਤਰ ਇਹ ਸਾਰਾ ਕੁਝ ਕਿੱਥੋਂ ਪੁੱਜੇ ਨੇ, ਦੂਜਾ ਨਾ ਮੇਰੇ ਤੋਂ ਅੱਗੇ ਲੰਘ ਜਾਏ, ਇਹਨੇ ਮੇਰਾ ਨੁਕਸਾਨ ਕਰਨ ਲਈ ਨਾਰੀਅਲ ਚੌਂਕ 'ਚ ਰੱਖਿਆ ਹੈ। ਇਸ ਚੀਜ਼ ਤੋਂ ਕਿਤੇ ਅਸੀਂ ਸੋਚਦੇ ਹਾਂ ਮੇਰਾ ਰੱਬ ਮੇਰੀ ਰੱਖਿਆ ਕਰੇਗਾ, ਇਹਦਾ ਰੱਬ ਇਹਦੀ ਰੱਖਿਆ ਕਰੇਗਾ, ਇਹਦਾ ਰੱਬ ਹੋਰ ਹੈ ਮੇਰਾ ਰੱਬ ਹੋਰ ਹੈ, ਨਹੀਂ ਭਲੇ ਹੋ। ਗੁਰੂ ਨਾਨਕ ਸਾਹਿਬ ਨੇ ਸੱਚ ਨੂੰ ਵੇਖਿਆ ਸੀ, ਉਹਨੂੰ ਹਰ ਵਿੱਚ ਸੱਚ ਦਿਸਿਆ ਤਾਂ ਗਾਇਆ, ਸੱਚ ਨੂੰ ਵੇਖਣਾ ਗਾਉਣਾ ਹੈ, ਅਸੀਂ ਸੱਚ ਨੂੰ ਵੇਖਿਆ ਨਹੀਂ। ਜੇ ਵੇਖਿਆ ਹੁੰਦਾ ਤਾਂ ਜਦੋਂ ਜਨਮ ਲੈ ਰਹੀ ਸੀ ਨਾ ਧੀ, ਜਦੋਂ ਪਤਾ ਲੱਗ ਗਿਆ ਸੀ ਡਾਕਟਰਾਂ ਦੁਆਰਾ ਵੀ ਜਿਹੜੀ ਮਾਤਾ ਦੇ ਗਰਭ 'ਚ ਪਲ ਰਹੀ ਹੈ ਉਹ ਕੋਈ ਪੁੱਤਰ ਨਹੀਂ ਹੈ, ਉਹ ਨਰ ਨਹੀਂ ਹੈ, ਮਾਦਾ ਹੈ। ਅਤੇ ਅਸੀਂ ਕੀ ਕੀਤਾ, ਸਾਡੇ ਸੁਖਮਨੀ ਸਾਹਿਬ ਦੇ ਪਾਠ ਵੀ ਭੁੱਲ ਗਏ, ਆਸਾ ਕੀ ਵਾਰ ਦਾ ਕੀਰਤਨ ਵੀ ਭੁੱਲ ਗਿਆ, ਗੁਰਦੁਆਰੇ ਅਰਦਾਸਾਂ ਕੀਤੀਆਂ ਵੀ ਭੁੱਲ ਗਈਆਂ। ਡਾਕਟਰ ਨਾਲ ਸਮਝੌਤਾ ਕੀਤਾ, ਡਾਕਟਰ ਨਾਲ ਸਲਾਹ ਮਸ਼ਵਰੇ ਹੋਏ, ਡਾਕਟਰ ਨੂੰ ਪੇਮੈਂਟ ਦਿੱਤੀ, ਉਹਨੇ ਨਿੱਕੇ ਨਿੱਕੇ ਬੱਚੀ ਦੇ ਪੀਸ ਕੀਤੇ, ਨਿੱਕੇ ਨਿੱਕੇ ਉਂਗਲੀਆਂ ਕੁਰੁੰਬਲੀਆਂ ਵੱਢ ਦਿੱਤੀਆਂ, ਨਿੱਕੇ ਨਿੱਕੇ ਪੀਸ ਕਰਕੇ ਬੱਚੀ ਨੂੰ ਖਤਮ ਕਰ ਦਿੱਤਾ, ਕਿਉਂਕਿ ਅਸੀਂ ਬੱਚੀ ਵਿੱਚੋਂ ਰੱਬ ਨਹੀਂ ਵੇਖਿਆ, ਸੱਚ ਨਹੀਂ ਵੇਖਿਆ। ਗਾਇਆ, ਪਾਠ ਬਹੁਤ ਕੀਤਾ, ਸੁਖਮਨੀ ਸਾਹਿਬ ਮੂੰਹ ਜ਼ਬਾਨੀ ਯਾਦ ਹੈ, ਆਸਾ ਕੀ ਵਾਰ ਮੂੰਹ ਜ਼ਬਾਨੀ ਯਾਦ ਹੈ। ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸ਼ਬਦ, ਕੋਈ ਰਾਗੀ ਸ਼ਬਦ ਪੜ੍ਹੇ ਸਾਰੇ ਨਾਲ ਪੜ੍ਹ ਦਿੰਦਾ ਵਾਂ, ਪਰ ਧੀ ਮਾਰ ਲੱਗਿਆ ਮੈਂ ਉਹਦੇ 'ਚੋਂ ਸੱਚ ਨਹੀਂ ਵੇਖਿਆ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਬੰਗਲਾ ਸਾਹਿਬ ਬੇਨਤੀ ਕੀਤੀ ਸੀ, ਪੂਰੇ ਵਰਲਡ ਵਿੱਚ ਕਿਸੇ ਦੇ ਘਰ ਦੋ ਪੁੱਤਰ ਹੋਣ, ਪਤਾ ਲੱਗ ਜਾਏ ਤੀਸਰਾ ਵੀ ਪੁੱਤਰ ਆ ਰਿਹਾ, ਕਦੀ ਮਰਵਾਇਆ ਹੈ? ਕਦੀ ਕਿਸੇ ਨੇ ਬੱਚੇ ਦੇ ਨਿੱਕੇ ਨਿੱਕੇ ਪੁੱਤਰ ਦੇ ਨਿੱਕੇ ਨਿੱਕੇ ਪੀਸ ਅੰਦਰ ਡਾਕਟਰ ਕੋਲੋਂ ਕਰਵਾਏ ਨੇ? ਧੀ ਦੇ ਪੀਸ ਕਰਵਾਏ ਜਾਂਦੇ ਨੇ, ਬੱਚੀ ਦੇ ਪੀਸ ਕਰਵਾਏ ਜਾਂਦੇ ਨੇ, ਅਤੇ ਜਿਹੜੇ ਬੱਚੇ ਨੂੰ ਅਸੀਂ ਮਰਵਾਉਂਦੇ ਨਹੀਂ ਨਾ ਮਾਤਾ ਦੇ ਗਰਭ 'ਚ, ਉਹਨਾਂ ਪੁੱਤਰਾਂ ਦੇ ਹੱਥੋਂ ਕਿੰਨੇ ਬਜ਼ੁਰਗ ਦੁਖੀ ਨੇ। ਕਦੀ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਵੇਖੋ, ਮੈਨੂੰ ਬੜਿਆਂ ਬਿਰਦ ਆਸ਼ਰਮਾਂ ਜਾਣ ਦਾ ਮੌਕਾ ਮਿਲਿਆ, ਉਹਨਾਂ ਬਿਰਦ ਆਸ਼ਰਮਾਂ 'ਚ ਮੈਂ ਜਦੋਂ ਜਾ ਕੇ ਵੇਖਦਾ ਨਾ, ਸਵਾਮੀ ਵਿਵੇਕਾਨੰਦ ਦਾ ਬਿਰਦ ਆਸ਼ਰਮ ਹੈ ਲੁਧਿਆਣੇ, ਜਾਣ ਦਾ ਮੌਕਾ ਮਿਲਿਆ, ਵੇਖਿਆ ਉਹਨਾਂ ਬਿਰਦ ਆਸ਼ਰਮਾਂ 'ਚ ਬਹੁਤੇ ਉਹ ਬਜ਼ੁਰਗ ਜਿਹੜੇ ਦੋ ਦੋ ਪੁੱਤਰਾਂ ਦੇ ਬਾਪ ਨੇ, ਅਨਾ ਜਿਨ੍ਹਾਂ ਦਾ ਕੋਈ ਬੱਚਾ ਨਹੀਂ, ਉਹ ਨਹੀਂ ਉਹਨਾਂ ਦੇ ਵਿੱਚ ਉਹ ਨੇ ਜਿਨ੍ਹਾਂ ਦੇ ਦੋ ਦੋ ਬੇਟੇ ਸਨ, ਅਤੇ ਉਹ ਸਗੋਂ ਕਹਿੰਦੇ ਧੀਆਂ ਚੰਗੀਆਂ ਨੇ ਸਾਡੀਆਂ। ਹੁਣ ਮਹਿਸੂਸ, ਉਦੋਂ ਕਹਿੰਦੇ ਸੀ ਫਲਾਣੇ ਬਾਬੇ ਦੀ ਅਰਦਾਸ ਨਾ ਪੁੱਤਰ ਹੁੰਦਾ ਹੈ। ਇਹਦੇ ਵਿੱਚ ਮੈਂ ਤਾਂ ਇੱਕ ਬੇਨਤੀ ਕੀਤੀ ਸੀ ਵੀ ਅਸੀਂ ਕਹਿੰਦੇ ਹਾਂ ਜੇ ਕੋਈ ਡਾਕਟਰ ਭਰੂਣ ਟੈਸਟ ਕਰਦਾ, ਅਸੀਂ ਕਹਿੰਦੇ ਇਹਦੇ 'ਤੇ 1000 ਇੱਕ ਸਾਲ ਦੀ ਸਜ਼ਾ ਜਾਂ ਇਹਨੂੰ 10,000 ਰੁਪਇਆ ਜੁਰਮਾਨਾ ਕਰੋ ਜਿਹੜਾ ਭਰੂਣ। ਸਰਕਾਰ ਵੱਲੋਂ ਵੀ ਇਹ ਕਾਨੂੰਨ ਬਣਿਆ, ਵੱਖਰੀ ਗੱਲ, ਉਹਦੀ ਪਰਵਾਹ ਕੋਈ ਨਹੀਂ ਕਰਦਾ। ਮੈਂ ਕਿਹਾ ਜਿਹੜਾ ਪੁੱਤਰ ਦੀ ਅਰਦਾਸ ਕਰਦਾ ਨਾ ਗੁਰੂ ਅੱਗੇ, ਇਹ ਕਾਨੂੰਨ ਉਹਦੇ 'ਤੇ ਵੀ ਲਾਗੂ ਹੋਣਾ ਚਾਹੀਦਾ, ਇਸ ਸੰਬੰਧਿਤ ਵੀ। ਕਿਉਂ, ਮਾਲਕ ਧੀ ਦੇ ਰਿਹਾ, ਤੇਰੇ ਵਿੱਚ ਇੰਨੀ ਤਾਕਤ ਹੈ, ਤੂੰ ਬਦਲਾ ਸਕਦਾ ਉਹ ਭਲਿਆ। ਜੇ ਕੁਝ ਹੁੰਦਾ ਹੁੰਦਾ, ਬੇਬੇ ਨਾਨਕੀ ਦੇ ਘਰ ਨਾ ਧੀ ਸੀ ਅਤੇ ਨਾ ਪੁੱਤ ਸੀ, ਉਹਨੇ ਲਖਮੀ ਦਾਸ ਨੂੰ ਗੋਦ ਲੈ ਕੇ ਪਾਲਿਆ ਸੀ। ਸਤਿਗੁਰ ਪਾਤਸ਼ਾਹ, ਸਿੱਖ ਉਹ ਨਹੀਂ ਜਿਹੜਾ ਕਹੇ ਸੱਚ ਜੀ ਰੱਬ ਜੀ ਤੁਸੀਂ ਸਾਰੇ ਨਿਯਮ ਮੇਰੇ ਕਰਕੇ ਭੰਗ ਕਰਦੇ ਹੋ, ਸਿੱਖ ਉਹ ਹੈ ਜਿਹੜਾ ਕਹਿੰਦਾ ਮੈਨੂੰ ਤਾਕਤ ਬਖਸ਼ੋ, ਮੈਂ ਤੁਹਾਡੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦੇਵਾਂ, ਮੈਨੂੰ ਤਾਕਤ ਬਖਸ਼ੋ ਮਹਾਰਾਜ, ਮੈਂ ਤੁਹਾਡੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦੇਵਾਂ। ਫਿਰ ਕੀ ਹੋਏਗਾ, ਜਨ ਨਾਨਕ ਗਾਵੈ ਦੇਖ ਅਧੂਰ, ਸਾਨੂੰ ਵੀ ਮਨੁੱਖਤਾ 'ਚੋਂ ਰੱਬ ਦਿਸ ਪਵੇਗਾ, ਸੱਸ ਨੂੰ ਨੂੰਹ 'ਚੋਂ ਦਿਸ ਪਵੇਗਾ, ਨੂੰਹ ਨੂੰ ਸੱਸ 'ਚੋਂ ਦਿਸ ਪਵੇਗਾ, ਸਹੁਰਿਆਂ ਨੂੰ ਜਵਾਈ 'ਚੋਂ ਦਿਸ ਪਵੇਗਾ, ਜਵਾਈ ਨੂੰ ਸਹੁਰਿਆਂ 'ਚੋਂ ਦਿਸ ਪਵੇਗਾ, ਸਾਰੇ ਰਿਸ਼ਤੇਦਾਰ ਆਪਣੇ ਨਜ਼ਰ ਆਉਣ ਲੱਗ ਪੈਣਗੇ। ਜਦੋਂ ਮਨੁੱਖਤਾ 'ਚੋਂ ਵੇਖ ਲਿਆ, ਫਿਰ ਤਾਂ ਕਿਨਕਾ ਇੱਕ ਜਿਸ ਜੀਵ ਸਾਵੇ ਵਾਲੀ ਵੀ ਗੱਲ ਉਹ ਪੂਰੀ ਉੱਤਰ ਜਾਏਗੀ, ਫਿਰ ਤਾਂ ਥੋੜ੍ਹਾ ਪੜਿਆ ਵੀ ਪ੍ਰਵਾਨ ਹੋਏਗਾ। ਮਾਲਕ ਜੀ ਕਿਰਪਾ ਕਰਨ, ਪਾਵਨ ਸ਼ਬਦ ਦੀਆਂ ਵਿਚਾਰਾਂ ਜ਼ਿੰਦਗੀ ਦਾ ਆਧਾਰ ਬਣ ਸਕਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਵਿਚਾਰ ਨੂੰ ਸਮਝ ਕੇ ਅਸੀਂ ਆਪਣੇ ਜੀਵਨ 'ਚ ਢਾਲ ਸਕੀਏ। ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ 'ਚ ਫਿਰ ਸਾਂਝੀਆਂ ਕਰਾਂਗੇ। ਭੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਜਾਣ ਕੇ ਹਿਰਦੇ 'ਚ ਵਸਾਉਣਾ। ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।